ਧਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ ਅੰਮ੍ਰਿਤ ਬਾਣੀ ਤਤ ਬਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮੈ ਅੰਦਰ ਵੇਖੈ ਨਾਨਕ ਅਗੋਂ ਹਉਮੈ ਟੁੱਟੈ ਤਾਂ ਕੋ ਲਿਖਿਐ ਲਿਖੈ ਨਾਨਕ ਅਗੋਂ ਹਉਮੈ ਟੁੱਟੈ ਤਾਂ ਕੋ ਲਿਖਿਐ ਲਿਖੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਈਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਜੁੜ ਬੈਠੇ ਗੁਰੂ ਸਵਾਰੀ ਸਤਸੰਗੀ ਜਨੋ, ਆਪ ਜੀ ਬੜੇ ਭਾਵਨਾ ਪਿਆਰ ਨਾਲ ਹਰ ਰੋਜ਼ ਦੂਸਰੇ ਗੁਰਦੇਵ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਬਾਣੀ ਸਲੋਕਾਂ ਦੀ ਵਿਚਾਰ ਵਿਆਖਿਆ ਸਰਵਣ ਕਰਕੇ ਜੀਵਨ ਸਫਲ ਕਰਦੇ ਹੋ। ਅੱਜ ਦੇ ਸਲੋਕ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਨੇ ਬਾਣੀ ਦੀ ਮਹੱਤਤਾ ਦਾ ਜ਼ਿਕਰ ਕੀਤਾ ਹੈ ਕਿ ਬਾਣੀ ਦੇ ਅੰਦਰ ਕਿਹੜੇ ਕਿਹੜੇ ਪਦਾਰਥ ਹਨ, ਬਾਣੀ ਉਚਾਰਨ ਕਿਵੇਂ ਕੀਤੀ ਗਈ ਹੈ ਔਰ ਗੁਰਬਾਣੀ ਨੂੰ ਸਮਝਿਆ ਕਿਵੇਂ ਜਾ ਸਕਦਾ ਹੈ। ਇਹ ਤਿੰਨ ਚੀਜ਼ਾਂ ਸਤਿਗੁਰੂ ਨੇ ਇਸ ਸ਼ਬਦ ਵਿੱਚ ਉਚਾਰਨ ਕੀਤੀਆਂ ਨੇ। ਪਹਿਲੀ ਗੱਲ, ਬਾਣੀ ਨਾਮ ਵਿੱਚੋਂ ਪ੍ਰਗਟ ਹੋਈ ਹੈ ਔਰ ਜਿਹੜਾ ਮਨੁੱਖ ਬਾਣੀ ਨਾਲ ਜੁੜਦਾ ਹੈ ਬਾਣੀ ਉਸ ਨੂੰ ਨਾਮ ਵਿੱਚ ਨਾਮ ਤੱਕ ਲੈ ਕੇ ਜਾਣ ਵਿੱਚ ਸਮਰੱਥ ਹੈ। ਨਾਮ ਵਿੱਚੋਂ ਪ੍ਰਗਟ ਹੋਈ ਗੁਰੂ ਸਾਹਿਬ ਦੀ ਸੁਰਤ ਜਦੋਂ ਨਾਮ ਨਾਲ ਓਤ ਪੋਤ ਹੋ ਗਈ ਇੱਕ ਮਿਕ ਹੋਈ ਤੇ ਉਸ ਨਾਮ ਦੇ ਅੰਦਰੋਂ ਜਿਹੜਾ ਗਿਆਨ ਫੁੱਟਿਆ ਉਸ ਗਿਆਨ ਨੂੰ ਫਿਰ ਅੱਖਰਾਂ ਵਿੱਚ ਗੁਰੂ ਸਾਹਿਬ ਨੇ ਉਤਾਰ ਦਿੱਤਾ। ਅੱਖਰਾਂ ਵਿੱਚ ਪਾ ਕੇ ਤੇ ਬਚਨ ਕਹਿ ਇਹ ਧੁਰ ਕੀ ਬਾਣੀ ਹੈ। ਇਹ ਜਿਹੜੀ ਪ੍ਰਕਿਰਿਆ ਸੀ ਗੁਰੂ ਅਰਜਨ ਦੇਵ ਜੀ ਨੂੰ, ਕਿਉਂਕਿ ਉਹ ਖੁਦ ਬਾਣੀ ਦੇ ਬੋਇਥੇ ਸਨ, ਉਨ੍ਹਾਂ ਨੂੰ ਇਹ ਵਰ ਮਿਲਿਆ ਸੀ ਕਿ ਬਾਣੀ ਦਾ ਜਹਾਜ਼ ਹੈ ਔਰ ਉਸ ਵੇਲੇ ਉਨ੍ਹਾਂ ਨੂੰ ਕਿਸੇ ਪੁੱਛਿਆ ਇਹ ਬਾਣੀ ਤੁਹਾਡੀ ਹੈ। ਸਤਿਗੁਰੂ ਨੇ ਬਚਨ ਕੀਤੇ ਨਹੀਂ। ਜਿਸ ਵਕਤ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਨੇ ਆ ਤੇ ਉਹਦੀ ਯਾਦ ਵਿੱਚ ਬੈਠਿਆਂ ਜਦੋਂ ਸਾਡਾ ਮਨ ਵਿੱਚੋਂ ਚੁੱਪ ਕਰ ਜਾਂਦਾ ਹੈ, ਸਾਡੀ ਮੈਂ ਦੀ ਭਾਵਨਾ ਅੰਦਰੋਂ ਚੁੱਪ ਕਰਦੀ ਏ, ਉਸ ਅਵਸਥਾ ਵਿੱਚ ਜਿਹੜੇ ਅੱਖਰ ਸਾਨੂੰ ਸੁੱਝਦੇ ਨੇ ਉਹ ਅਸਲ ਵਿੱਚ ਅੱਖਰ ਸਾਡੇ ਨਹੀਂ, ਉਹ ਬਾਣੀ ਨਿਰੰਕਾਰ ਦੇ ਘਰ ਦੀ ਹੈ ਤੇ ਉਹਨੂੰ ਨਿਰੰਕਾਰ ਦੀ ਬਾਣੀ ਕਹਿੰਦੇ ਨੇ। ਉਹਨਾਂ ਨੇ ਆਪ ਵੀ ਬਚਨ ਕੀਤੇ ਕਿ ਹਉਂ ਆਪੋ ਬੋਲ ਨਾ ਜਾਣਦਾ। ਵੈਸੇ ਗੁਰਮਤ ਦਾ, ਗੁਰਸਿੱਖੀ ਦਾ ਇੱਕ ਬਹੁਤ ਸੁਨਹਿਰੀ ਸਿਧਾਂਤ ਹੈ ਕਿ ਇੱਥੇ ਜਿੰਨੇ ਵੀ ਕਰਮ ਨੇ ਸਿੱਖੀ ਵਿੱਚ, ਕਦੀ ਵੀ ਜਿਹੜਾ ਅੰਦਰੋਂ ਜੁੜ ਗਿਆ ਉਹ ਆਪਣੀ ਮੋਹਰ ਉੱਤੇ ਨਹੀਂ ਲਾਏਗਾ ਕਿ ਮੇਰੇ ਯਤਨ ਕਰਕੇ ਇਹ ਕੰਮ ਹੋਇਆ। ਕਰੇਗਾ ਜ਼ਰੂਰ, ਪਰ ਉਹਦੇ ਸ਼ਬਦ ਤੇ ਭਾਵਨਾ ਇਹ ਹੋਵੇਗੀ, ਸਰੀਰ ਮੇਰਾ ਵਰਤਿਆ ਗਿਆ ਕਰਨ ਵਾਲਾ ਤੇ ਅਕਾਲ ਪੁਰਖ ਵਾਹਿਗੁਰੂ ਆਪ ਹੈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਸਾਨੂੰ ਤਾਂ ਇਹ ਗੱਲ ਕਰਨ ਦੀ ਜਾਚ ਹੀ ਨਹੀਂ ਹੈ। ਵੈਸੇ ਅਸੀਂ ਆਪ ਕਈ ਵਾਰੀ ਕਹਿ ਦਿੰਦੇ ਹਾਂ, ਸਾਡੀ ਵੀ ਇਹ ਕਮਜ਼ੋਰੀ ਹੈ। ਇੱਕ ਬੰਦਾ ਗੁਰਬਾਣੀ ਦਾ ਕੀਰਤਨ ਕਰਦਾ, ਉਹ ਵੀ ਇਹ ਗੱਲ ਸੋਚਦਾ ਤੇ ਲੋਕ ਵੀ ਕਹਿੰਦੇ ਨੇ ਫਲਾਣੇ ਬੰਦੇ ਦਾ ਕੀਰਤਨ ਬੜਾ ਖਿੱਚਦਾਇਕ ਹੈ। ਕਈ ਵਾਰੀ ਅਸੀਂ ਕਥਾ ਵਾਚਕ ਕਥਾ ਕਰਨੇ ਤੇ ਆਮ ਤੌਰ ਤੇ ਕਿਹਾ ਜਾਂਦਾ ਇਸ ਬੰਦੇ ਦੀ ਕਥਾ, ਉਹਦੇ ਬਾਰੇ ਕੁਝ ਵੀ ਸ਼ਬਦ ਵਰਤੇ ਜਾਂਦੇ ਨੇ, ਪਰ ਉਦੋਂ ਇੱਕ ਖਿਆਲ ਆਉਂਦਾ ਜਿਸ ਗੁਰੂ ਦੀ ਬਾਣੀ ਦੀ ਕਥਾ ਕਰਨੇ ਆ ਉਹ ਤੇ ਇਹ ਵੀ ਮੰਨਣ ਨੂੰ ਤਿਆਰ ਨਹੀਂ ਕਿ ਬਾਣੀ ਮੇਰੀ ਹੈ, ਫਿਰ ਉਹਦੀ ਜਿਹੜੀ ਵਿਆਖਿਆ ਕਰਦਾ ਉਹ ਆਪਣੀ ਮੋਹਰ ਉਸ ਕਥਾ ਤੇ ਕਿਵੇਂ ਲਾਏਗਾ। ਇਸ ਕਰਕੇ ਨਾ ਗੁਰਬਾਣੀ ਗੁਰੂ ਸਾਹਿਬ ਨੇ ਕਹੀ ਸਾਡੀ ਹੈ, ਨਾ ਕੀਰਤਨ ਕਿਸੇ ਬੰਦੇ ਦਾ, ਔਰ ਨਾ ਕਥਾ ਹੀ ਕਿਸੇ ਬੰਦੇ ਦੀ ਕਾਢ ਹੈ। ਇਹ ਤੇ ਜਿਸ ਨੂੰ ਉਹਨੇ ਵਰਤਣਾ ਹੁੰਦਾ ਉਹਦੀ ਬਾਂਹ ਫੜ ਕੇ ਉਹਨੂੰ ਸੋਟੀ ਲਾ ਦਿੰਦਾ ਉਹ ਗੁੰਗੇ ਵਾਂਗ, ਤੇ ਉਹ ਬੋਲਣ ਲੱਗ ਪੈਂਦਾ ਹੈ। ਇਸ ਕਰਕੇ ਬਚਨ ਕੀਤੇ ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਗੁਰੂ ਨਾਨਕ ਸਾਹਿਬ ਨੇ ਖੁਦ ਬਾਣੀ ਉਚਾਰਨ ਕਰਨੀ ਆਰੰਭ ਕੀਤੀ, ਉਹਨਾਂ ਨੇ ਵੀ ਇੱਕ ਬਚਨ ਕਿਹਾ। ਭਾਈ ਲਾਲੋ ਨੂੰ ਜਦੋਂ ਰਸ ਭਿੰਨੇ ਸ਼ਬਦ ਸੁਣਾਏ ਗੁਰੂ ਨਾਨਕ ਸਾਹਿਬ ਨੇ, ਭਾਈ ਲਾਲੋ ਜੀ ਦੇ ਘਰ ਕਈ ਦਿਨ ਰਹੇ ਤੇ ਉਥੇ ਰਹਿੰਦਿਆਂ ਜਦੋਂ ਮਨੋਹਰ ਕੀਰਤਨ ਹੋਇਆ, ਕੀਰਤਨ ਨਾਲ ਸੁਰਤ ਜਿਹੜੀ ਉੱਠ ਗਈ ਸਰੀਰ ਤੋਂ ਉੱਚੀ, ਤੇ ਉਸ ਸ਼ਬਦ ਦੁਆਰਾ ਰਸ ਵਿੱਚ ਜਦੋਂ ਗੁੜੰਦ ਹੋਈ, ਪਰਤ ਕੇ ਮੁੜੇ ਤੇ ਉਸ ਵੇਲੇ ਭਾਈ ਲਾਲੋ ਦਾ ਸਿਰ ਗੁਰੂ ਨਾਨਕ ਦੇ ਚਰਨਾਂ ਦੇ ਉੱਤੇ ਝੁਕ ਗਿਆ, ਨਮਸਕਾਰ ਕੀਤੀ ਤੇ ਬਚਨ ਕਿਹਾ, ਸਤਿਗੁਰੂ ਤੁਹਾਡੀ ਬਾਣੀ ਵਿੱਚ, ਤੁਹਾਡੇ ਸ਼ਬਦਾਂ ਵਿੱਚ ਬੜਾ ਸਰੂਰ ਹੈ, ਤੁਹਾਡੇ ਸ਼ਬਦਾਂ ਦੇ ਵਿੱਚ ਬੜੀ ਸੁਗੰਧੀ ਹੈ, ਪਿਆਰ ਹੈ, ਖਿੱਚ ਪੈਂਦੀ ਹੈ, ਅੰਦਰ ਟਿਕਦਾ ਹੈ। ਤੇ ਗੁਰੂ ਸਾਹਿਬ ਨੇ ਕਿਹਾ ਸੀ, ਲਾਲੋ ਇਹ ਬਾਣੀ ਜਿਹੜੀ ਤੈਨੂੰ ਖਿੱਚ ਪਾਉਂਦੀ ਏ ਅਸਲ ਵਿੱਚ ਮੇਰੀ ਨਹੀਂ, ਜੇ ਮੈਂ ਬੋਲਦਾ ਸ਼ਾਇਦ ਤੂੰ ਸੁਣਦਾ ਵੀ ਨਾ, ਅਸਲ ਵਿੱਚ ਇਹ ਬਾਣੀ ਰੱਬ ਦੀ ਹੈ, ਉਹਦੇ ਦਰ ਤੋਂ ਆਈ ਹੈ, ਜਿਵੇਂ ਮੈਨੂੰ ਪ੍ਰੇਰਿਤ ਕਰਦਾ ਮੈਂ ਉਸੇ ਤਰ੍ਹਾਂ ਬੋਲੀ ਜਾ ਰਿਹਾ। ਸਤਿਗੁਰੂ ਨੇ ਵੀ ਬਚਨ ਕੀਤੇ ਕਿ ਜੈਸੀ ਮੈਂ ਆਵੈ, ਆਵੈ ਦਾ ਮਤਲਬ ਫੁਰਦੀ ਹੈ, ਉਹਦੇ ਨਾਲ ਸੰਪਰਕ ਬਣਦਾ, ਅਕਾਲ ਪੁਰਖ ਦੇ ਚਰਨਾਂ ਨਾਲ ਸੁਰਤ ਜੁੜਦੀ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈ ਸੜਾ ਕਰੀ ਗਿਆਨ ਵੇ ਲਾਲੋ। ਹੇ ਲਾਲੋ, ਮੈਂ ਤਾਂ ਉਹੀ ਬੋਲਣਾ ਜਿਹੜੀ ਮੈਨੂੰ ਅਕਾਲ ਪੁਰਖ ਵੱਲੋਂ ਆਵਾਜ਼ ਆਉਂਦੀ ਹੈ। ਇੱਕ ਨਹੀਂ, ਗੁਰਬਾਣੀ ਦੇ ਅੰਦਰ ਹੋਰ ਵੀ ਅਨੇਕਾਂ ਸ਼ਬਦ ਆਏ। ਭਗਤ ਜੀ ਨੇ ਬਚਨ ਕੀਤਾ, ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ, ਜਿਤ ਘਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ, ਸਾਵਲ ਸੁੰਦਰ ਰਾਹ ਮਈਆ ਮੇਰਾ ਮਨ ਲਾਗਾ ਤੋਹੇ। ਤੇ ਅੱਗੇ ਜਾ ਕੇ ਬਚਨ ਕਿਹਾ, ਰਹਾਉ ਵਿੱਚ ਦੱਸ ਦਿੱਤਾ ਜਿਸ ਵਕਤ ਮੇਰਾ ਮਨ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਦਾ ਉਸ ਵੇਲੇ ਕੀ ਵਾਪਰਦਾ, ਬਾਣੀ ਅੰਦਰੋਂ ਅਵਤਰਨ ਹੁੰਦੀ ਏ, ਪੈਦਾ ਹੁੰਦੀ ਏ, ਅਸੀਂ ਉਚਾਰ ਦਿੰਦੇ ਹਾਂ। ਕੁਝ ਲੋਕ ਇਹਨੂੰ ਗੀਤ ਸਮਝ ਕੇ ਗਾਉਂਦੇ ਨੇ, ਕੁਝ ਲੋਕ ਇਹਨੂੰ ਕਵਿਤਾ ਸਮਝ ਕੇ ਪੜ੍ਹਦੇ ਨੇ, ਕੁਝ ਲੋਕ ਇਹਨੂੰ ਫਿਲਾਸਫੀ ਸਮਝ ਕੇ ਪੜ੍ਹਦੇ ਰਹਿੰਦੇ ਨੇ। ਅਸਲ ਵਿੱਚ ਬਾਣੀ ਨਾ ਗੀਤ ਹੈ, ਨਾ ਫਿਲਾਸਫੀ ਹੈ ਤੇ ਨਾ ਕਵਿਤਾ ਹੈ, ਇਹ ਤੇ ਇੱਕ ਰੱਬ ਦੇ ਪਿਆਰ ਦਾ ਚਸ਼ਮਾ ਹੈ, ਜਿਸ ਅੰਦਰੋਂ ਫੁੱਟ ਪਵੇ ਉਹਨੂੰ ਕੋਈ ਯਤਨ ਨਹੀਂ ਕਰਨਾ ਪੈਂਦਾ। ਸਤਿਗੁਰੂ ਨੇ ਭਗਤਾਂ ਨੇ ਬਚਨ ਕੀਤੇ, ਕਹਿੰਦੇ ਲੋਕ ਜਾਣੈ ਇਹ ਗੀਤ ਹੈ, ਗਾਉਣ ਵਾਲਾ ਸਮਝਦਾ ਗਾਣਾ ਹੈ, ਗੀਤ ਹੈ, ਕਲਾ ਹੈ, ਉਹ ਆਪਣੀਆਂ ਮਾਤਰਾਂ ਦੇ ਹੰਕਾਰ ਵਿਚ ਰਹਿੰਦਾ। ਪਰ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਨਹੀਂ, ਇਸ ਬਾਣੀ ਨੂੰ ਗੀਤ ਨਾ ਸਮਝਣਾ। ਗੀਤ ਜਿਹੜਾ ਹੈ ਉਹ ਕਵਿਤਾ ਬਣ ਜਾਂਦੀ ਹੈ, ਤੇ ਕਵਿਤਾ ਕਦੀ ਗੁਰੂ ਨਹੀਂ ਹੁੰਦਾ, ਬਾਣੀ ਗੁਰੂ ਹੈ। ਇਸ ਕਰਕੇ ਬਾਣੀ ਨਿੱਤ ਨਵੀਂ ਹੈ। ਜਦੋਂ ਇਹ ਬਚਨ ਕਹਿ ਜਾਂਦੇ ਨੇ ਕਿ ਸਾਹਿਬ ਮੇਰਾ ਨੀਤ ਨਵਾਂ, ਭਗਤ ਜੀ ਨੇ ਬਚਨ ਕੀਤੇ, ਲੋਕ ਜਾਣੈ ਇਹ ਗੀਤ ਹੈ, ਗਾਉਣ ਵਾਲਿਆਂ ਨੇ ਸਮਝ ਲਿਆ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਅਸਲ ਵਿੱਚ ਇਹ ਬ੍ਰਹਮ ਦਾ ਗਿਆਨ ਹੈ, ਉਹਦੇ ਵਿੱਚੋਂ ਉਪਜੀ ਵਿਚਾਰ ਧਾਰਾ ਹੈ। ਕਹਿਣ ਤੋਂ ਭਾਵ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਭਾਵੇਂ ਕਿਹੜੇ ਸਰੀਰ ਵਿੱਚੋਂ ਆਈ, ਪਰ ਕਿਸੇ ਵੀ ਸਰੀਰ ਨੇ ਇਹ ਨਹੀਂ ਆਖਿਆ ਕਿ ਬਾਣੀ ਅਸੀਂ ਆਪ ਉਚਾਰਨ ਕੀਤੀ ਹੈ। ਇੱਕ ਉਦਾਹਰਣ ਹੋਰ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਸਾਂਝਾ ਕਰਦਿਆਂ, ਉਹਨਾਂ ਦਾ ਸਵਈਆ ਤੁਸੀਂ ਪੜੋਗੇ, ਉਹਦੇ ਵਿੱਚ ਉਹ ਬਚਨ ਕਰਦੇ ਨੇ ਕਿ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਇੱਥੋਂ ਗੱਲ ਸ਼ੁਰੂ ਕੀਤੀ, ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਦਿਆਂ ਕਹਿੰਦੇ ਪਾਏ ਦਾ ਅਰਥ ਹੈ ਪੈਰ, ਗਹੇ ਦਾ ਅਰਥ ਹੈ ਫੜ ਲਏ, ਜਬ ਤੇ ਦਾ ਅਰਥ ਹੈ ਜਦੋਂ ਤੋਂ, ਤਬ ਤੇ ਉਸ ਵੇਲੇ ਤੋਂ ਲੈ ਕੇ ਅੱਜ ਤੱਕ, ਕੋ ਆਂਖ ਤਰੇ, ਤਰੇ ਦਾ ਅਰਥ ਹੈ ਅੱਖ ਦੇ ਥੱਲੇ, ਨਹੀਂ ਆਨਿਓ, ਮੈਂ ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ। ਇਹਦੇ ਇਹ ਅਰਥ ਨੇ, ਜਦੋਂ ਦੇ ਤੇਰੇ ਪੈਰ ਫੜੇ ਨੇ, ਜਦੋਂ ਦੇ ਤੇਰੇ ਚਰਨ ਫੜੇ ਨੇ, ਉਦੋਂ ਤੇਰੇ ਤੋਂ ਵੱਡਾ ਕਦੀ ਕਿਸੇ ਨੂੰ ਸਮਝੇ ਨਹੀਂ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ, ਦੁਨੀਆਂ ਵਿੱਚ ਮਤ ਬੜੇ ਨੇ, ਦੁਨੀਆਂ ਵਿੱਚ ਧਰਮ ਬੜੇ ਨੇ, ਹਮ ਏਕ ਨਾ ਮਾਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਦੈ ਬਹੁ, ਭੇਦ ਕਹੇ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਂ ਇਹ ਬਖਾਣਿਓ। ਜੋ ਕੁਝ ਮੈਂ ਕਿਹਾ ਹੈ ਇਹ ਮੈਂ ਨਹੀਂ ਕਿਹਾ, ਮੈਂ ਨਾ ਕਹਿਓ ਸਭ ਤੋਂ ਇਹ ਬਖਾਣਿਓ। ਤੂੰ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਂ ਇਹਦਾ ਵਖਿਆਨ ਕਰ ਦਿੱਤਾ, ਇਹਨੂੰ ਬਾਹਰ ਪ੍ਰਗਟ ਕਰ ਦਿੱਤਾ। ਗੱਲ ਕਰ ਰਿਹਾ ਸੀ ਬਾਣੀ ਦੇ ਸੰਬੰਧ ਵਿੱਚ। ਗੁਰੂ ਨਾਨਕ ਸਾਹਿਬ ਦੇ ਕੋਲ ਜਦੋਂ ਬਾਣੀ ਦੀ ਗੱਲ ਚੱਲੀ, ਮੈਂ ਕੱਲ ਵਿੱਚ ਗੱਲ ਛੱਡੀ ਸੀ, ਗੁਰੂ ਸਾਹਿਬ ਰੱਬ ਦੇ ਦਰੋਂ ਬਾਣੀ ਲੈ ਕੇ ਆਏ ਨੇ, ਉਹਨੂੰ ਜਦੋਂ ਉਹਨਾਂ ਨੇ ਉਚਾਰਨ ਕੀਤਾ ਤੇ ਇੱਕ ਸਾਥੀ ਨੂੰ ਚੁਣਦੇ ਨੇ ਜਿਹਦੇ ਹੱਥ ਵਿੱਚ ਸਾਜ਼ ਹੈ, ਤਰੀਕਾ ਉਹੀ ਹੈ, ਸਾਜ਼ ਉਹ ਵਜਾਉਂਦਾ ਹੈ। ਮਰਾਸੀਆਂ ਦਾ ਲੜਕਾ ਹੈ ਭਾਈ ਮਰਦਾਨਾ, ਉਹਨੂੰ ਬੁਲਾਇਆ, ਕਹਿਣ ਲੱਗੇ ਇਹ ਸ਼ਬਦ, ਇਹ ਸੰਦੇਸ਼, ਇਹ ਸੁਨੇਹਾ ਸਾਰੀ ਦੁਨੀਆਂ ਦੇ ਅੰਦਰ ਦੇਣਾ ਤੇ ਤੂੰ ਸਾਡੇ ਨਾਲ ਤੁਰੇਗਾ, ਕੰਮ ਬੜਾ ਔਖਾ, ਘਰ ਛੱਡਣਾ ਪੈਣਾ, ਪਰਿਵਾਰ ਤੋਂ ਦੂਰ ਜਾਣਾ ਪਵੇਗਾ, ਲੋਕਾਂ ਦੇ ਤਾਨੇ ਮਿਹਣੇ ਵੀ ਸਹਿਣੇ ਪੈਣੇ ਨੇ, ਕੁਝ ਲੋਕ ਵਿਹਲੜ ਕਹਿਣਗੇ, ਕੁਝ ਭਗੌੜਾ ਕਹਿ ਦੇਣਗੇ, ਸਾਰੀਆਂ ਗੱਲਾਂ ਔਰ ਸ਼ਾਇਦ ਕਹਿ ਦਿੱਤਾ ਸੀ ਮਰਦਾਨਿਆ, ਜੇ ਮੇਰੇ ਨਾਲ ਤੁਰਿਓ ਕਈਆਂ ਨੇ ਭੂਤਨਾ ਕਹਿਣਾ, ਕਈਆਂ ਨੇ ਬਿਤਾਲਾ ਕਹਿਣਾ, ਕਿਸੇ ਨੇ ਕਿਹਾ ਆਮ ਬੰਦਾ ਹੈ, ਕਿਸੇ ਨੇ ਕਿਹਾ ਕੁਝ ਹੈ, ਪਰ ਮੈਂ ਜੋ ਕੁਝ ਹਾਂ ਉਹ ਰੱਬ ਨੂੰ ਪਤਾ ਹੈ, ਇਹ ਸਾਰੀਆਂ ਗੱਲਾਂ ਵੀ ਤੈਨੂੰ ਸੁਣਨੀਆਂ ਪੈਣਗੀਆਂ। ਭਾਈ ਮਰਦਾਨਾ ਜੀ ਆਏ, ਉਹਨਾਂ ਕੋਲ ਕਲਾ ਸੀ, ਰਭਾਵ ਸੀ, ਰਭਾਵ ਚੰਗੀ ਵਜਾਉਂਦੇ ਸਨ, ਤੇ ਗੁਰੂ ਸਾਹਿਬ ਨੇ ਬਚਨ ਕੀਤਾ ਮਰਦਾਨਿਆ ਰਭਾਵ ਭਲੀ ਵਜਾਏ ਦਾ ਹੈ, ਸੰਗੀਤਕਾਰ ਬੜਾ ਚੰਗਾ ਤੂੰ, ਰਭਾਵ ਭਲੀ ਵਜਾਏ ਦਾ ਹੈ, ਸਾਡੇ ਨਾਲ ਤੁਰ। ਉਸ ਵੇਲੇ ਉਹਨੇ ਇੱਕ ਸਵਾਲ ਕੀਤਾ ਸੀ ਕਿ ਮੈਂ ਇਹ ਰਭਾਵ ਚੁੱਕ ਕੇ, ਜਿਹੜੀ ਉਹਦੇ ਕੋਲ ਆਪਣੀ ਸੀ, ਹਰ ਰੋਜ਼ ਕਿਸੇ ਨਾ ਕਿਸੇ ਅਮੀਰ ਦੇ ਘਰ ਦੇ ਅੱਗੇ ਜਾਣਾ, ਉੱਥੇ ਰਭਾਵ ਵਜਾਉਣਾ, ਰਭਾਵ ਦੇ ਸਾਜ਼ ਨਾਲ ਮੈਂ ਦਾਣੇ ਮੰਗ ਕੇ ਲਿਆਉਣਾ, ਉਹਨਾਂ ਦਾਣਿਆਂ ਨਾਲ ਮੇਰੇ ਘਰ ਦਾ ਗੁਜ਼ਾਰਾ ਚੱਲਦਾ, ਮੈਂ ਕੰਮ ਚਲਾਉਣਾ, ਤੇ ਜੇ ਮੈਂ ਤੁਹਾਡੇ ਨਾਲ ਚਲਾ ਗਿਆ ਇਹ ਪਰਿਵਾਰ ਤੇ ਸਾਡਾ ਸਾਰਾ ਭੁੱਖ ਨਾਲ ਮਰ ਜਾਏਗਾ, ਇਹਨਾਂ ਜੀਆਂ ਦਾ ਕੀ ਬਣੇਗਾ। ਤੇ ਗੁਰੂ ਸਾਹਿਬ ਨੇ ਅਗਲੇ ਬਚਨ ਕੀਤੇ ਸਨ ਮਰਦਾਨਿਆਂ ਰਬਾਬ ਭਲੀ ਵਜਾਏ ਦਾ, ਜੇ ਵਿੱਚ ਸ਼ਬਦ ਪਾ ਕੇ ਗਾਏ ਤਾਂ ਤੇਰਾ ਦੀਨ ਦੁਨੀਆ ਵਿੱਚ ਭਲਾ ਕਰ ਦਿਆਂਗੇ। ਦੋਵਾਂ ਥਾਵਾਂ ਦੀਨ ਦਾ ਮਤਲਬ ਧਰਮ ਦੇ ਅੰਦਰ ਤੇ ਦੁਨੀਆ ਦਾ ਅੰਦਰ ਅਰਥ ਸਨ ਸੰਸਾਰ ਦੇ ਅੰਦਰ। ਤੇ ਸਤਿਗੁਰੂ ਨੇ ਇਹ ਬਚਨ ਵੀ ਕਹੇ ਕਿ ਤੇਰੇ ਘਰ ਕਦੀ ਤੋਠ ਨਹੀਂ ਆਵੇਗੀ, ਮਰਦਾਨਿਆਂ ਤੇਰੀ ਰਬਾਬ ਦੇ ਵਿੱਚ ਇਹ ਜਾਦੂ ਇਹ ਸ਼ਕਤੀ ਇਹ ਦਾਤ ਹੋਵੇਗੀ ਕਿ ਇਹਦੇ ਨਾਲ ਸਦੀਆਂ ਦੇ ਸੁੱਤੇ ਹੋਏ ਮਨ ਜਾਗ ਪੈਣਗੇ, ਮਰੇ ਹੋਏ ਮਨ ਅੰਦਰੋਂ ਮੁਰਦੇ ਜਿੰਦਾ ਹੋ ਜਾਣਗੇ। ਕਹਿਣ ਤੋਂ ਭਾਵ ਕੀ ਹੈ, ਗੁਰਮਤਿ ਦੇ ਅੰਦਰ ਗੁਰਬਾਣੀ ਦੀ ਸ਼ਬਦ ਦੀ ਗੱਲ ਕੀਤੀ ਗਈ ਹੈ, ਅੰਮ੍ਰਿਤ ਬਾਣੀ ਤਤ ਵਖਾਣੀ। ਹੁਣ ਬਾਣੀ ਦੇ ਅੰਦਰ ਬਾਣੀ ਨੂੰ ਗੁਰੂ ਕਿਹਾ ਗਿਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ, ਇੱਕ ਤਾਂ ਕਲਗੀਧਰ ਪਾਤਸ਼ਾਹ ਨੇ ਅਖੀਰ ਤੇ ਬਚਨ ਕੀਤੇ, ਪਰ ਇਹ ਤਾਂ ਆਰੰਭ ਵਿੱਚ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਸੀ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਗੁਰ ਪੀਰਾ ਗੈਰ ਗੰਭੀਰਾ। ਹੁਣ ਸ਼ਬਦ ਦੀ ਗੱਲ ਚੱਲਦੀ, ਮੈਂ ਥੋੜੀਆਂ ਜਿਹੀਆਂ ਵਿਚਾਰਾਂ ਆਪ ਜੀ ਨਾਲ ਇਸ ਵਿਸ਼ੇ ਤੇ ਗੁਰੂ ਬਖਸ਼ਿਸ਼ ਦੁਆਰਾ ਸਾਂਝੀਆਂ ਕਰਨੀਆਂ ਚਾਹੁੰਦਾ। ਸਿੱਖ ਜਗਤ ਕਹਿੰਦਾ ਸ਼ਬਦ ਸਾਡਾ ਗੁਰੂ ਹੈ, ਇਹ ਲਫ਼ਜ਼ ਸਾਨੂੰ ਰਟੇ ਗਏ ਨੇ, ਅਸੀਂ ਇਹਨਾਂ ਨੂੰ ਬੋਲ ਦਿੰਦੇ ਹਾਂ, ਕਿਤਾਬਾਂ ਵਿੱਚ ਲਿਖੇ ਜਾਂਦੇ ਨੇ, ਬਾਹਰੀ ਤੌਰ ਤੇ ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ। ਜਦੋਂ ਅੰਦਰੂਨੀ ਤੌਰ ਤੇ ਗੱਲ ਚੱਲਦੀ ਏ ਤੇ ਉਦੋਂ ਇੱਕ ਗੱਲ ਚੱਲਦੀ ਏ ਕਿ ਸ਼ਬਦ ਸਾਡਾ ਗੁਰੂ ਹੈ। ਤੇ ਗੁਰੂ ਸਾਹਿਬ ਨੇ ਤੇ ਦੋ ਚੀਜ਼ਾਂ ਦੀ ਗੱਲ ਕੀਤੀ ਏ ਨਾ। ਹੁਣ ਜਿਹੜਾ ਸ਼ਬਦ ਹੈ ਉਹਨੇ ਕੰਮ ਕਿਹੜੀ ਚੀਜ਼ ਵਿੱਚ ਕਰਨਾ ਹੈ? ਸ਼ਬਦ ਜਿਹੜਾ ਹੈ ਉਹ ਤੇ ਇੱਕ ਅਦ੍ਰਿਸ਼ ਸ਼ਕਤੀ ਏ ਨਾ ਦਿਸਣ ਵਾਲੀ। ਉਹਨੂੰ ਸਰੀਰ ਵੀ ਤੇ ਚਾਹੀਦਾ ਨਾ ਜਿਹਦੇ ਵਿੱਚ ਕੰਮ ਕਰਨਾ ਹੈ, ਸੁਰਤ ਨਾਲ ਜੁੜ ਕੇ। ਇਕੱਲਾ ਸ਼ਬਦ ਕੀ ਕਰੇਗਾ? ਇਕੱਲਾ ਸ਼ਬਦ ਆਪਣੇ ਆਪ ਵਿੱਚ ਪੂਰਾ ਹੈ, ਗੁਰੂ ਹੈ, ਪਰਮਾਤਮਾ ਦਾ ਰੂਪ ਹੈ, ਪਰ ਪ੍ਰਗਟ ਉਹਨੇ ਤਾਂ ਹੋਣਾ ਜੇ ਕਿਸੇ ਸਿੱਖ ਨੇ ਉਸ ਸ਼ਬਦ ਨੂੰ ਆਪਣੇ ਸਰੀਰ ਦੇ ਵਿੱਚ ਧਾਰਨ ਕਰ ਲਿਆ। ਜਿੰਨਾ ਚਿਰ ਸਰੀਰ ਵਿੱਚ ਥਾਂ ਨਹੀਂ ਨਾ ਦਿੰਦਾ ਸਿੱਖ, ਉਹਨਾਂ ਚਿਰ ਸ਼ਬਦ ਪ੍ਰਗਟ ਨਹੀਂ ਹੁੰਦਾ। ਖਿਆਲ ਰੱਖਣਾ, ਮੈਂ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਆਪ ਜੀ ਨਾਲ ਸਾਂਝਾ ਕਰ ਦੇ। ਤੁਸੀਂ ਆਮ ਇਸ ਤੁਕ ਨੂੰ ਜਾਣਦੇ ਹੋ, ਥੋੜਾ ਜਿਹਾ ਇਹਨਾਂ ਲਫ਼ਜ਼ਾਂ ਨੂੰ ਨੇੜੇ ਹੋ ਕੇ ਗਲਵਕੜੀ ਪਾ ਕੇ ਲੰਘਣ ਦਾ ਯਤਨ ਕਰਨਾ। ਬਾਣੀ ਬਹੁਤ ਮਹਿੰਗੀ ਹੈ, ਜਿੰਨੀ ਬੰਦੇ ਦੀ ਸਰੋਤ ਡੂੰਘੀ ਹੋਵੇਗੀ ਓਨੀ ਬਾਣੀ ਦੀ ਸਮਝ ਜ਼ਿਆਦਾ ਆਵੇਗੀ। ਸਰੋਤ ਦਾ ਅਭਿਆਸ, ਸੁਰਤ ਦਾ, ਜੇ ਸੁਰਤ ਮੋਟੀ ਹੈ ਨਾ ਬਾਣੀ ਨਾਲ ਟੱਚ ਨਹੀਂ ਕਰੇਗੀ। ਅਸੀਂ ਕਹਿ ਦਿੰਦੇ ਹਾਂ ਵੀ ਗੁਰੂ ਦੇ ਦਰਸ਼ਨ ਪਰਸ ਆਏ ਹਾਂ, ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ, ਪਰ ਹੁਣ ਗੁਰੂ ਦੇ ਦਰਸ਼ਨ ਸ਼ਬਦ ਨੂੰ ਸਰੀਰ ਥੋੜੀ ਪਰਸਨ ਲੱਗਾ ਹੈ। ਜੇ ਆਪਾਂ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਾਂ ਹੱਥ ਲਾ ਕੇ ਸੋਚਾਂਗੇ ਗੁਰੂ ਨੂੰ ਪਰਸ ਲਿਆ, ਇਹ ਠੀਕ ਹੈ? ਪਿਆਰ ਦਾ ਇਜ਼ਹਾਰ ਕਰਨਾ ਚਾਹੀਦਾ ਹੈ। ਵੈਸੇ ਤਾਂ ਮੈਂ 2 ਮਿੰਟ ਮਰਿਆਦਾ ਦੀ ਵੀ ਗੱਲ ਕਰਦਿਆਂ ਵੀ ਜਿਹੜੇ ਅਸੀਂ ਆਮ ਸਿੱਖ ਬਾਹਰੋਂ ਆਉਂਦੇ ਹਾਂ, ਬਾਹਰ ਤੋਂ ਲੈ ਕੇ ਅੰਦਰ ਤੱਕ 3-4 ਥਾਵਾਂ ਤੇ ਆਪਾਂ ਧਰਤੀ ਤੇ ਹੱਥ ਲਾਉਂਦੇ ਹਾਂ, ਚਲੋ ਧੂੜ ਹੁੰਦੀ ਹੈ, ਪਵਿੱਤਰ ਹੈ, ਉਹ ਆਪਣਾ ਵਿਸ਼ਾ ਹੈ। ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਜਾਂਦਾ ਉਦੋਂ ਵੀ ਹੱਥ ਅਸੀਂ ਲਾਉਂਦੇ ਹਾਂ, ਤੇ ਕਈ ਵਾਰੀ ਬਾਹਰੋਂ ਸੇਵਾਦਾਰ ਜਾਂ ਕਿਸੇ ਦੇ ਪੈਰ ਮਿੱਟੀ ਵਾਲੇ ਮੈਲੇ ਹੁੰਦੇ, ਉੱਥੇ ਹੱਥ ਲਾ ਕੇ ਸਾਡੀ ਇੱਕ ਆਦਤ ਹੈ ਕਿ ਪਰਲੇ ਪਾਸੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਜਾ ਕੇ ਹੱਥ ਲਾਉਣਾ, ਫਿਰ ਇਧਰੋਂ ਦੀ ਆ ਕੇ ਫਿਰ ਲਾਉਣਾ। ਉੱਥੇ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਕਿ ਸਾਡੇ ਜਿਹੜੇ ਇਹ ਥਾਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ, ਇਹਦੇ ਵਾਸਤੇ ਆਰੰਭ ਤੋਂ ਲੈ ਕੇ ਇੱਕ ਰਾਖਵੀਂ ਥਾਂ ਰੱਖੀ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਉਹ ਕਰ ਸਕਦਾ ਹੈ ਜਿਹੜਾ ਉਸ ਪੋਜੀਸ਼ਨ ਵਿੱਚ ਬੈਠਾ ਹੋਇਆ, ਜਿਹਦੇ ਵਸਤਰ ਸਾਫ਼ ਨੇ, ਜਿਹਦੇ ਹੱਥ ਸਾਫ਼ ਨੇ। ਚੋਰ ਵੀ ਉਹ ਕਰ ਸਕਦਾ ਹੈ। ਅਸੀਂ ਆਵਾਂਗੇ ਬਾਹਰੋਂ ਤੇ ਧਰਤੀ ਤੇ ਹੱਥ ਮਲ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਚੌਰ ਕਰਨ ਵਾਸਤੇ ਚੜ ਜਾਂਗੇ। ਜੇ ਕੋਈ ਰੋਕੇਗਾ ਕਹੇਗਾ ਵੀ ਗੁਰਦੁਆਰਾ ਤੁਹਾਡਾ, ਪਰ ਉੱਥੇ ਖਿਆਲ ਰੱਖਣਾ ਚਾਹੀਦਾ ਹੈ ਵੀ ਚੌਰ ਕਰਨ ਵਾਲੀ ਸਰੀਰ ਦੀ ਪੋਜੀਸ਼ਨ ਬਣਾ ਕੇ ਆਈਏ, ਵਸਤਰ ਬਦਲੇ ਨੇ ਕਿ ਨਹੀਂ, ਇਸ਼ਨਾਨ ਕੀਤਾ ਕਿ ਨਹੀਂ, ਸਫਾਈ ਹੈ ਕਿ ਨਹੀਂ। ਇੱਕ ਕਮੀ ਨਹੀਂ, ਸਾਡੇ ਵਿੱਚ ਬਹੁਤੀਆਂ ਨੇ। ਹੁਣ ਇੱਧਰ ਗੁਰਬਾਣੀ ਦੇ ਗੁਟਕਾ ਸਾਹਿਬ ਪਏ ਨੇ, ਬਾਹਰੋਂ ਆਉਣਾ ਬੱਚੇ ਵੀ ਨਾਲ, ਤੇ ਜੇ ਬਾਣੀ ਪੜ੍ਹਨੀ ਹੈ। ਵੈਸੇ ਤਾਂ ਇੱਕ ਤਰੀਕਾ ਹੈ ਕਿ ਜਿੱਥੇ ਕਥਾ ਚੱਲਦੀ ਹੈ, ਜਿੱਥੇ ਕੀਰਤਨ ਚੱਲਦਾ, ਉੱਥੇ ਨਾਲ ਪਾਠ ਕਰਨਾ ਯੋਗ ਨਹੀਂ, ਜਾਇਜ਼ ਨਹੀਂ ਹੈ, ਕਿਉਂਕਿ ਉਹ ਕਥਾ ਦੀ ਤੇ ਕੀਰਤਨ ਦੀ ਤੋਹੀਨ ਹੈ। ਇੱਕ ਬੰਦਾ ਕਥਾ ਕਰ ਰਿਹਾ, ਇਹ ਕੀਰਤਨ ਕਰ ਰਿਹਾ ਤੇ ਦੂਜਾ ਗੁਟਕਾ ਸਾਹਿਬ ਲੈ ਕੇ ਸਾਹਮਣੇ ਬੈਠ ਜਾ, ਇਹਦਾ ਮਤਲਬ ਉਸ ਬੰਦੇ ਉਸ ਕਲਾ ਦੀ ਤੋਹੀਨ ਕੀਤੀ ਜਾ ਰਹੀ। ਉਹਦੇ ਵਾਸਤੇ ਇੱਕ ਵਿਸ਼ਾ ਹੈ ਕਿ ਗੁਰਦੁਆਰੇ ਦੇ ਵਿੱਚ ਇੱਕ ਵੱਖਰਾ ਕਮਰਾ ਹੋਵੇ ਜਿਹਦੇ ਵਿੱਚ ਨਿਤਨੇਮ ਕਰਨਾ ਜਾਂ ਬਾਣੀ ਪੜ੍ਹਨੀ ਹੈ। ਫਿਰ ਉਹਦੀ ਇੱਕ ਮਰਿਆਦਾ ਵੀ ਹੈ ਕਿ ਜਿਹਨੇ ਬਾਣੀ ਪੜ੍ਹਨੀ ਹੈ ਉਹ ਹੱਥ ਧੋਵੇ, ਹੱਥ ਸਾਫ਼ ਕਰੇ, ਗੁਟਕਾ ਸਾਹਿਬ ਲਏ ਤੇ ਧਰਤੀ ਤੇ ਹੱਥ ਨਾ ਲੱਗਣ ਦੇ। ਇਹਨੇ ਵੀ ਸਾਰੇ ਕੱਪੜੇ ਸਵਾਰੇ ਕਰੇ, ਆਪਣੇ ਹੱਥ ਨਾਲ ਸਰੀਰ ਨੂੰ ਹੱਥ ਲਾਏ, ਆਪਣਾ ਮੂੰਹ ਪੂੰਝੇ ਤੇ ਫਿਰ ਗੁਟਕਾ ਸਾਹਿਬ ਨੂੰ ਲਾ ਦੇ। ਇਸ ਤਰ੍ਹਾਂ ਲਾਭ ਲੈਣ ਦੀ ਬਜਾਏ ਅਸੀਂ ਨੁਕਸਾਨ ਉਠਾ ਲੈਂਦੇ। ਮੈਂ ਬੇਨਤੀ ਸਾਂਝੀ ਕਰ ਰਿਹਾ ਸਾਂ, ਇਹ ਕੁਝ ਬਾਹਰਲੇ ਹਿੱਸੇ ਨੇ। ਗੁਰੂ ਨੂੰ ਪਰਸਨਾ ਕੀ ਹੈ? ਗੁਰੂ ਨੂੰ ਪਰਸਨ ਦਾ ਤਰੀਕਾ ਹੈ ਕਿ ਬੰਦੇ ਦੀ ਸੁਰਤ ਜਿਹੜੀ ਇਹ ਸ਼ਬਦ ਤੱਕ ਚਲੀ ਜਾਏ। ਮੈਂ ਗੱਲ ਸਾਂਝੀ ਕਰ ਰਿਹਾ ਸੀ ਕਿ ਸ਼ਬਦ ਜਿਹੜਾ ਅਸੀਂ ਕਹਿੰਦੇ ਹਾਂ ਸ਼ਬਦ ਗੁਰੂ ਹੈ। ਸ਼ਬਦ ਦੇ ਤਿੰਨ ਰੂਪ ਮੰਨੇ ਗਏ ਨੇ, ਧਿਆਨ ਦਿਓ। ਥੋੜੀ ਜਿਹੀਆਂ ਚੀਜ਼ਾਂ ਦਾ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਜਿਹੜਾ ਸਾਡਾ ਗੁਰੂ ਹੈ ਉਹਦਾ ਮੂੰਹ ਮੁਹਾਂਦਰਾ ਕੀ ਹੈ। ਆਪਾਂ ਕਹਿੰਦੇ ਹਾਂ ਨਾ ਗੁਰੂ ਗੋਬਿੰਦ ਸਿੰਘ ਸਾਡੇ ਗੁਰੂ ਨੇ, ਤੇ ਸਾਨੂੰ ਉਹਨਾਂ ਦੀ ਤਸਵੀਰ ਦੀ ਇੱਕਦਮ ਸਮਝ ਆਉਂਦੀ ਹੈ। ਕਲਗੀ ਲੱਗੀ ਹੋਈ ਹੈ, ਚੱਕਰ ਲੱਗੇ ਨੇ, ਸ੍ਰੀ ਸਾਹਿਬ ਹੈ ਗਾਤਰੇ ਵਿੱਚ, ਪਹਿਚਾਣ ਆ ਜਾਂਦੀ ਹੈ। ਤਾਂ ਜਦੋਂ ਸ਼ਬਦ ਗੁਰੂ ਦੀ ਗੱਲ ਕੀਤੀ ਜਾਂਦੀ ਹੈ ਤਾਂ ਸ਼ਬਦ ਗੁਰੂ ਦੇ ਮੂੰਹ ਮੁਹਾਂਦਰੇ ਦੀ, ਨੈਣ ਨਕਸ਼ਾਂ ਦੀ ਕੁਝ ਨਾ ਕੁਝ ਤੇ ਮੰਨਣ ਵਾਲੇ ਸਿੱਖ ਨੂੰ ਪਹਿਚਾਣ ਹੋਣੀ ਚਾਹੀਦੀ, ਉਹਦੇ ਵੱਲ ਤਵੱਜੋ ਦੇਣੀ ਚਾਹੀਦੀ। ਜੇ ਆਪ ਜੀ ਤਵੱਜੋ ਦਿਓ, ਸਮਝਣ ਦਾ ਯਤਨ ਕਰੋਗੇ, ਜੇ ਬਹੁਤਾ ਸਮਝੋਗੇ ਮੈਂ ਬਹੁਤਾ ਅੱਗੇ ਚਲਾ ਜਾਵਾਂਗਾ, ਤੇ ਜੇ ਘੱਟ ਸਮਝੋਗੇ ਮੈਂ ਬੰਦ ਕਰ ਦਿਆਂਗਾ, ਹੋਰ ਗੱਲ ਸ਼ੁਰੂ ਕਰਾਂਗਾ। ਗੁਰੂ ਸਾਹਿਬ ਨੇ ਬਾਣੀ ਵਿੱਚ ਤਿੰਨ ਰੂਪ ਦੱਸੇ ਨੇ। ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਕਿਹਾ ਸੀ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਪੁੱਛਿਆ ਸੀ ਕਿ ਅੱਜ ਤੁਸੀਂ ਹੋ, ਤੁਹਾਡਾ ਸਰੀਰ ਕਾਇਮ ਹੈ, ਅਸੀਂ ਤੁਹਾਡੇ ਦਰਸ਼ਨ ਕਰਨੇ, ਨਦਰੀ ਨਦਰ ਨਿਹਾਲ ਹੁੰਦੇ ਹਾਂ, ਸਰੀਰਾਂ ਦਾ ਪਤਾ ਨਹੀਂ, ਕੱਲ ਨੂੰ ਤੁਸੀਂ ਚਲੇ ਗਏ ਤੇ ਸਿੱਖ ਕੀ ਕਰਨਗੇ, ਕਿਹਦੇ ਦਰਸ਼ਨ ਕਰਨਗੇ? ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਨੰਦ ਲਾਲ ਜੀ ਤੁਸੀਂ ਫਿਕਰ ਨਾ ਕਰੋ, ਸਾਡੇ ਤਿੰਨ ਰੂਪ ਨੇ, ਤਿੰਨਾਂ ਵਿੱਚੋਂ ਕੋਈ ਵੀ ਤੁਹਾਡੇ ਕੰਮ ਆ ਜਾਏਗਾ ਜੇ ਤੁਸੀਂ ਮੈਨੂੰ ਮਿਲਣਾ ਹੋਇਆ। ਹਾਂ, ਇਹ ਗੱਲ ਵੱਖਰੀ ਹੈ, ਜੇ ਅਸੀਂ ਗੁਰੂ ਨਾਲ ਸਾਂਝ ਨਹੀਂ ਪਾਉਣੀ ਇਹ ਸਾਡੀ ਆਪਣੀ ਜ਼ਿੰਦਗੀ ਦਾ ਫੈਸਲਾ ਹੈ, ਗੁਰੂ ਨੂੰ ਮਿਲਣਾ ਹੈ ਕਿ ਗੁਰਦੁਆਰੇ ਆਉਣਾ ਹੈ, ਇਹ ਦੋ ਗੱਲਾਂ ਨੇ। ਗੁਰਦੁਆਰੇ ਆਉਣ ਨਾਲ, ਕਦੀ ਇਕੱਲੇ ਗੁਰਦੁਆਰੇ ਆਉਣ ਨਾਲ ਗੁਰੂ ਤੱਕ ਚਲਾ ਜਾਏ ਜ਼ਰੂਰੀ ਨਹੀਂ। ਇੱਕ ਗੁਰਦੁਆਰਾ ਹੈ, ਇੱਕ ਉਹ ਥਾਂ ਵੇਖੋ, ਗੁਰਦੁਆਰਾ ਤੇ ਉੱਥੋਂ ਸ਼ੁਰੂ ਹੋ ਗਿਆ ਨਾ, ਤੁਸੀਂ ਗੇਟ ਤੋਂ ਲੰਘ ਕੇ ਆਏ, ਕਿੰਨਾ ਲੰਬਾ ਚੌੜਾ, 5-7-10 ਕਿੱਲਿਆਂ ਵਿੱਚ ਹੋਵੇਗਾ। ਪਰ ਉਹ ਸਾਰਾ ਗੁਰਦੁਆਰਾ ਹੈ, ਉੱਥੇ ਗੁਰੂ ਨਾਲ ਸਾਂਝ ਨਹੀਂ ਪੈਣੀ। ਜੇ ਅਸੀਂ ਉੱਥੇ ਆਏ, ਅਖਬਾਰ ਪੜ੍ਹੀ, ਚਾਹ ਪੀਤੀ, ਇੱਧਰ ਉੱਧਰ ਦੀਆਂ ਚਾਰ ਗੱਲਾਂ ਮਿਲੀ ਜਾਂਦੀਆਂ ਨੇ ਬਾਜ਼ਾਰ ਦੇ ਵਿੱਚ, ਉਹ ਕਰ ਲਈਆਂ, ਜਾਂ ਬਾਹਰ ਕਿਤੇ ਬੈਠ ਗਏ, ਉਹ ਗੁਰਦੁਆਰੇ ਆਏ ਪਰ ਗੁਰੂ ਉੱਥੇ ਨਹੀਂ ਹੈ। ਖਿਆਲ ਰੱਖਣਾ, ਗੁਰੂ ਦੀ ਥਾਂ ਵਿੱਚ ਹੁੰਦੀ ਹੈ ਆਪਣੀ। ਇੱਕ ਗੁਰੂ ਹੈ, ਇੱਕ ਗੁਰਦੁਆਰਾ ਹੈ, ਤੇ ਗੁਰਦੁਆਰੇ ਵਿੱਚ ਆਉਣ ਤੋਂ ਬਾਅਦ ਪਹਿਲਾ ਕੰਮ ਹੁੰਦਾ ਵੀ ਗੁਰੂ ਦੇ ਕੋਲ ਚੱਲੀਏ, ਗੁਰੂ ਨੂੰ ਮਿਲੀਏ। ਫਿਰ ਇੱਥੇ ਗੁਰੂ ਕੋਲ ਆਏ, ਸਰੀਰ ਆ ਗਿਆ, ਇੱਥੇ ਨਮਸਕਾਰ ਕੀਤੀ, ਬੈਠ ਗਏ, ਹੁਣ ਅਗਲਾ ਕੰਮ ਹੋਰ ਹੈ। ਹੁਣ ਜਦੋਂ ਬੰਦੇ ਦਾ ਧਿਆਨ ਜੇ ਕੀਰਤਨ ਹੋ ਰਿਹਾ ਤੇ ਕੀਰਤਨ ਵਿੱਚ, ਜੇ ਪਾਠ ਹੈ ਤੇ ਪਾਠ ਨਾਲ ਸੁਰਤ ਖਹਿ ਗਈ, ਜੇ ਵਿਚਾਰ ਹੈ ਤੇ ਵਿਚਾਰ ਨਾਲ ਲੱਗ ਗਈ, ਫਿਰ ਤਾਂ ਸਾਡਾ ਹੋ ਗਿਆ ਇੱਥੇ ਆਉਣਾ ਸਫਲ। ਤੇ ਜੇ ਤੀਸਰੀ ਗੱਲ ਵਿੱਚ ਹੀ ਰਹਿ ਗਈ, ਫਿਰ ਬੰਦਾ ਆਇਆ ਜ਼ਰੂਰ ਤੇ ਆ ਕੇ ਚਲਾ ਗਿਆ, ਉਹਦੀ ਜ਼ਿੰਦਗੀ ਵਿੱਚ ਕੋਈ ਬਖਸ਼ਿਸ਼ ਹੋਵੇ ਇਹ ਤਾਂ ਫਿਰ ਰੱਬ ਹੀ ਜਾਣਦਾ। ਮੈਂ ਬੇਨਤੀ ਕਰ ਰਿਹਾ ਸਾਂ, ਕਲਗੀਧਰ ਪਾਤਸ਼ਾਹ ਨੇ ਕਿਹਾ ਸਾਡੇ ਤਿੰਨ ਰੂਪ ਨੇ, ਤੇ ਪਹਿਲਾ ਰੂਪ ਕਿਹਾ, ਨੰਦ ਲਾਲ ਜੀ ਨੂੰ ਸਮਝਾਇਆ, ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿੱਤ ਲਾਏ। ਹੇ ਨੰਦ ਲਾਲ ਜੀ, ਸਾਡੇ ਤਿੰਨ ਸਰੂਪ ਨੇ, ਜੇ ਸਾਨੂੰ ਕਿਸੇ ਮਿਲਣਾ ਹੋਵੇ ਉਹਨਾਂ ਤਿੰਨ ਸਰੂਪਾਂ ਦੇ ਨਾਲ ਸਾਂਝ ਪਾਉਣੀ, ਤਰੀਕੇ ਵਾਰ, ਕਲਾਸ ਬਾਈ ਕਲਾਸ ਸਾਂਝ ਪਾਉਂਦੇ ਜਾਣਾ, ਸਾਡੇ ਨਾਲ ਤੁਹਾਡੀ ਸਾਂਝ ਬਣ ਜਾਏਗੀ। ਉਹ ਤਿੰਨ ਰੂਪ ਕਿਹੜੇ ਨੇ? ਉਹਨਾਂ ਵਿੱਚ ਪਹਿਲਾ ਬਚਨ ਕੀਤਾ ਹਜ਼ੂਰ ਨੇ ਨਿਰਗੁਣ, ਦੂਸਰਾ ਕੀਤਾ ਸਰਗੁਣ, ਤੇ ਤੀਸਰਾ ਕਿਹਾ ਸੀ ਗੁਰ ਸ਼ਬਦ। ਇਹ ਤਿੰਨ ਰੂਪ ਨੇ ਸਾਡੇ, ਧਿਆਨ ਦੇਣਾ, ਇਹ ਤਵਜੋ ਰੱਖਣੀ। ਜਿਸ ਗੁਰੂ ਨੂੰ ਮੰਨਣੇ ਉਹਦੇ ਤਿੰਨ ਰੂਪ ਕਹਿ ਕਲਗੀਧਰ ਪਾਤਸ਼ਾਹ ਨੇ। ਉਹ ਤਿੰਨ ਰੂਪ ਕਿਹੜੇ ਨੇ? ਨਿਰਗੁਣ ਹੈ, ਇੱਕ ਸਰਗੁਣ ਹੈ, ਇੱਕ ਗੁਰ ਸ਼ਬਦ ਹੈ। ਨਿਰਗੁਣ ਦਾ ਅਰਥ ਹੈ ਜਿਹੜਾ ਹੈ ਸਹੀ ਪਰ ਦਿਸਦਾ ਨਹੀਂ, ਹੈ ਜ਼ਰੂਰ ਦਿਸਦਾ ਨਹੀਂ, ਹੈ ਇਸ ਥਾਂ ਤੇ, ਸਾਰਿਆਂ ਥਾਵਾਂ ਤੇ ਅਸੀਂ ਕਹਿੰਦੇ ਹਾਂ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਜਿਹਨੂੰ ਰਵਿਦਾਸ ਜੀ ਨੇ ਕਿਹਾ ਕਹੋ ਰਵਿਦਾਸ ਹਾਥ ਪੈ ਨੇੜੇ, ਮੇਰੇ ਹੱਥ ਤੋਂ ਵੀ ਨੇੜੇ ਹੈ। ਕਿਤੇ ਗੁਰੂ ਸਾਹਿਬ ਨੇ ਕਿਹਾ ਮੇਰੇ ਹਿਰਦੇ ਵਿੱਚ ਵਸਦਾ, ਕਿਤੇ ਕਿਹਾ ਤੂੰ ਬਨਸਪਤੀ ਵਿੱਚ ਹੈ, ਸਗਲ ਬਨਸਪਤ ਮਹੇ ਬਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਨੀ, ਘੱਟ ਘੱਟ ਮਾਧੋ ਜੀਆ। ਤੂੰ ਪਾਣੀ ਵਿੱਚ ਵੀ ਹੈ, ਪੌਣ ਵਿੱਚ ਵੀ ਹੈ, ਹਵਾ ਵਿੱਚ ਵੀ ਹੈ, ਰੁੱਖਾਂ ਵਿੱਚ ਹੈ, ਕੋਈ ਥਾਂ ਤੇਰੇ ਤੋਂ ਖਾਲੀ ਨਹੀਂ। ਇਹਨੂੰ ਕਹਿੰਦੇ ਨੇ ਨਿਰਗੁਣ ਰੂਪ, ਜਿਹੜਾ ਦਿਸਣ ਵਿੱਚ ਨਹੀਂ ਆਉਂਦਾ ਤੇ ਹੁੰਦਾ। ਹੁਣ ਜੇ ਕਿਸੇ ਆਦਮੀ ਨੂੰ ਕਹੋ ਵੀ ਤੂੰ ਸਿੱਧਾ ਨਿਰਗੁਣ ਸਰੂਪ ਦੇ ਨਾਲ ਜੁੜਨਾ ਤੇ ਉਹਦੇ ਵੱਸ ਦੀ ਗੱਲ ਨਹੀਂ, ਉਹਦੇ ਕੋਲ ਕੋਈ ਤਰੀਕਾ ਨਹੀਂ ਵੀ ਨਿਰਗੁਣ ਨਾਲ ਜੁੜ ਜਾਏ। ਦੂਸਰਾ ਹੈ ਸਰਗੁਣ। ਸਰਗੁਣ ਦਾ ਮਤਲਬ ਹੈ ਗੁਰੂ ਦਾ ਸਰੀਰ, ਦੇਹ ਗੁਰੂ ਦੀ, ਸਰੀਰ ਜਿਹਨੂੰ ਦੇਹ ਕਹਿੰਦੇ ਨੇ। ਹੁਣ ਜਿਵੇਂ 10 ਗੁਰੂ ਸਾਹਿਬਾਨ ਹੋਏ ਨੇ ਤਾਂ 240 ਸਾਲ ਦੇ ਕਰੀਬ 10 ਸਰੀਰਾਂ ਦੇ ਵਿੱਚ ਵਿਚਰੇ, ਤੇ ਉਦੋਂ ਗੁਰੂ ਸਾਹਿਬ ਦਾ ਸਰਗੁਣ ਜਿਹੜਾ ਸਰੂਪ ਸੀ ਉਹਨਾਂ ਦੀ ਦੇਹ ਸੀ, ਸਰੀਰ ਸੀ। ਸਰੀਰ ਦੁਆਰਾ ਵਿਚਰਦੇ ਰਹੇ, ਸਰੀਰ ਦੁਆਰਾ ਬੋਲ ਕੇ ਉਪਦੇਸ਼ ਕਰਦੇ ਰਹੇ। ਹੁਣ ਸਮਾਂ ਆਇਆ, ਸਰੀਰਾਂ ਦੀ ਖੇਡ ਖਤਮ ਕਰ ਦਿੱਤੀ ਸਤਿਗੁਰਾਂ ਨੇ। ਤੇ ਇੱਕ ਗੱਲ ਤੇ ਪੱਕੀ ਹੈ ਨਾ, ਜੇ ਉਦੋਂ ਸਿੱਖਾਂ ਕੋਲ ਗੁਰੂ ਦਾ ਸਰੀਰ ਹੈ ਸੀ, ਅੱਜ ਵੀ ਸਰੀਰ ਚਾਹੀਦਾ, ਧਿਆਨ ਦਿਓ। ਇਹ ਗੱਲ ਅਸੀਂ ਕੁਝ, ਮੇਰੇ ਖਿਆਲ ਵਿੱਚ ਮੇਰਾ ਇੱਕ ਖਿਆਲ ਹੈ, ਆਪ ਜੀ ਇਹਦੇ ਉੱਤੇ ਪੂਰਾ ਮੁਲਾਂਕਣ ਕਰ ਲੈਣਾ। ਅਸੀਂ ਇੱਕ ਗੱਲ ਦੇ ਉੱਤੇ ਬੜੀ ਚੋਟ ਮਾਰੀ ਜਾ ਰਹੇ ਹਾਂ ਵਾਰ ਵਾਰ ਕਿ ਸਾਡੇ ਵਿੱਚ ਦੇਹਧਾਰੀ ਗੁਰੂ ਨਹੀਂ ਹੋਏ, ਜਦਕਿ 10 ਗੁਰੂਆਂ ਨੂੰ ਅਸੀਂ ਮੰਨਦੇ ਰਹੇ ਹਾਂ, 10 ਗੁਰੂਆਂ ਨੂੰ ਮੰਨਦੇ ਰਹੇ ਹਾਂ ਜਿਨ੍ਹਾਂ ਦੀ ਦੇਹ ਸੀ, ਜਿਨ੍ਹਾਂ ਦਾ ਸਰੀਰ ਸੀ, ਜਿਨ੍ਹਾਂ ਨੂੰ ਪਿਆਰ ਕਰਦੇ ਰਹੇ ਸਿੱਖ, ਉਹ 10 ਗੁਰੂ ਸਾਹਿਬ ਹੋਏ। ਇੱਕ ਗੱਲ ਹੋਰ ਧਿਆਨ ਰੱਖਣ ਵਾਲੀ ਏ ਕਿ ਗੁਰੂ ਸਾਨੂੰ ਇਸ ਤਰ੍ਹਾਂ ਕੋਈ ਭਟਕਣ ਵਿੱਚ ਨਹੀਂ ਸਨ ਪਾਉਣ ਲੱਗੇ ਵੀ 240 ਸਾਲ ਤੇ ਉਹ ਦੇਹ ਵਿੱਚ ਰਹੇ ਤੇ ਬਾਅਦ ਵਿੱਚ ਆਪਣੇ ਵਾਸਤੇ ਉਹਨਾਂ ਨੇ ਅੱਧਾ ਹਿੱਸਾ ਕੱਟ ਦਿੱਤਾ, ਸ਼ਬਦ ਦੇ ਨਾਲ ਜੋੜ ਦਿੱਤਾ ਤੇ ਦੇਹ ਸਮੇਟ ਲਈ, ਅਲੋਪ ਕਰ ਲਈ। ਉੱਥੇ ਅਸੀਂ ਸ਼ਾਇਦ ਭਟਕ ਗਏ ਹਾਂ। ਉੱਥੇ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਬਚਨ ਕਿਹਾ ਸੀ ਕਿ ਅੱਜ ਤੋਂ ਬਾਅਦ ਗੁਰੂ ਦਾ ਸਰੀਰ ਜਿਹੜਾ ਪੰਥ ਵਿੱਚ ਹੈ, ਸੰਗਤ ਵਿੱਚ ਹੈ। ਇਹ ਗੱਲ ਬੜੇ ਜ਼ੋਰ ਨਾਲ ਕਹੀ ਸੀ, ਸਰੀਰ ਦੀ ਗੱਲ ਕੀਤੀ ਹੈ। ਅੱਜ ਜਦੋਂ ਕੁਝ ਦੇਹਧਾਰੀ ਜਿਹੜੇ ਗੁਰੂ ਬਣੇ ਬੈਠੇ ਨੇ ਪੰਜਾਬ ਦੀ ਧਰਤੀ ਤੇ ਜਾਂ ਕਿਤੇ ਵੀ ਹੋਣ, ਉਹਨਾਂ ਦੇ ਜਿਹੜੇ ਚੇਲੇ ਬਾਲਕੇ ਨੇ ਸਾਡੇ ਸੱਜਣਾਂ ਨੂੰ ਆ ਕੇ ਕੋਈ ਸਵਾਲ ਕਰਦੇ ਨੇ ਵੀ ਦੱਸੋ ਗੁਰੂ ਜੇ ਬੋਲਦਾ ਨਹੀਂ, ਦੇਹ ਵਾਲਾ ਹੈ ਨਹੀਂ, ਤੇ ਉਹ ਤੁਹਾਨੂੰ ਰਾਹ ਕਿਵੇਂ ਦੱਸੇਗਾ? ਪਹਿਲੀ ਗੱਲ ਤੇ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ, ਇਹਨਾਂ ਕੋਲ ਗੁਰੂ ਬੋਲਦੇ ਨਹੀਂ। ਤਾਂ ਜੇ ਦੇਹ ਦੀ ਗੱਲ ਚੱਲਦੀ ਤੇ ਅਸੀਂ ਕਹਿੰਦੇ ਹਾਂ ਦੇਹਧਾਰੀ ਦੀ ਪਰੰਪਰਾ ਸਾਡੇ ਵਿੱਚ ਹੈ ਹੀ ਨਹੀਂ, ਪਰ ਇਹ ਸੱਚ ਹੈ ਕਿ 10 ਗੁਰੂ ਸਾਹਿਬਾਨ ਦੇ ਸਮੇਂ ਦੇਹ ਦੀ ਪਰੰਪਰਾ ਰਹੀ। ਸ਼ਬਦ ਗੁਰੂ ਸੀ ਵੈਸੇ ਉਦੋਂ ਵੀ ਗੁਰਬਾਣੀ ਗੁਰੂ, ਪਰ ਉਸ ਸ਼ਬਦ ਨੂੰ ਪਾਸ ਕਰਦੀ ਰਹੀ ਦੇਹ, ਸਰੀਰ ਸੀ ਗੁਰੂਆਂ ਦਾ। ਤਾਂ ਫਿਰ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਜਾਣਾ ਸੀ, ਸਾਨੂੰ ਅਧੂਰੇ ਥੋੜੀ ਛੱਡ ਕੇ ਗਏ। ਜਿੱਥੇ ਉਹਨਾਂ ਨੇ ਸ਼ਬਦ ਨਾਲ ਜੋੜਿਆ, ਉੱਥੇ ਉਸ ਦੇਹਾਂ ਦੀ ਵੀ ਗੱਲ ਕਰ ਦਿੱਤੀ ਕਿ ਇਹਨਾਂ ਦੇਹਾਂ ਤੋਂ ਤੁਸੀਂ ਲਾਭ ਲੈਣਾ, ਔਰ ਬਚਨ ਕੀਤਾ कि सिख ने कभी मायूस नहीं होना कि मेरा गुरु नहीं है, कभी नहीं भटकण विच पैना। असी कह देंगे गुरु ग्रंथ साहब साडे गुरु ने, केड़ा बंदा गुरु ग्रंथ साहब के सामने, मेरे ख्याल विच ते घर थानेदार राज है, परिवार के सारे जी कठे होके उहदे दुआले बैठे रहिंदे ने, ते गुरु ग्रंथ साहब के कोल केड़ा बहिंदा है जदों पाठ कराउंदे आ, किन्ना कुछ सत्कार करने। तुसीं इह वेखणा वी जे असीं गुरु ग्रंथ साहब जी नूं गुरु मन रहे हां ते गुरु ग्रंथ साहब जी की हजूरी विच आवांगे, आउण दा साडा युग तरीका ठीक नहीं, मोबाइल फोन खुले हुए ने रोज दे असीं आउण वाले हां, घंटियां वजदियां ने विच। एक सधारण डॉक्टर कोल दवाई लैण जाणा पै ते बंदा फिक्र करदा वी उहदे नाल गल करनी है, गल करदियां करदियां किते विच फोन ना आ जाए, किते उह गुस्से विच ना आ जाए डॉक्टर, उहदे नाल उह गल टुट ना जाए, पहलां बंद करदा है, उहनूं पहलां बंद कर दिंदा है। एक मामूली बंदे नूं मिल जाण लग्या बंदा उहदी बैल बंद कर दिंदा, साइलेंट कर दिंदा, पर हद हो गई, आउणा है गुरु ग्रंथ साहिब दे कोल। जिहड़ी सुपर पावर असी कहिंदे आ वी गुरुआं दे गुरु ने, फिर असी इन्नियां अनगहलियां क्यों करने आ गुरु कोल आके। बंदा बंदे कोल आके सावधान होके बहिंदा है, गुरु कोल आके सावधान होके नहीं बहिंदा। इहदा मतलब की है? इहदा मतलब है सिर्फ फॉरमैलिटीज बाहरों पूरी कर रहा है वी गुरु ग्रंथ साहिब मेरा गुरु है। गुरु ग्रंथ साहिब का भय तो है ही नहीं, कोई डर तो है ही नहीं, किथे डर है? एक व्याह है, शादी है, आनंद कार्ज कराउणा है, गुरु ग्रंथ साहिब जी नूं लै के आए, हजार बंदा इकट्ठा होया, आनंद कार्ज होए, गुरु ग्रंथ साहिब जी नूं वापस छड के आउणा है, नाल पंज बंदे जाण वास्ते तैयार नहीं, विदायगी देण वास्ते तैयार नहीं हन। जे उत्थे सधारण बंदा आ गया, MP आ गया, MLA आ गया, सारे घर दे जी जुत्तियां ला के उहदे दुआले भजणगे। कहण नाल गुरु नहीं मन्निया जांदा वी असीं गुरु ग्रंथ साहिब दे सिख हां, जिन्ना चिर असीं गुरु ग्रंथ साहिब जी नूं उन्ना सत्कार नहीं दिंदे, ध्यान दिओ। इसलिए गुरु कलगीधर पातशाह ने कहा, जिस वक्त उह शरीर त्यागण लगे, सिखां ने पुछिया किहदे नाल जोड़ के चले हो, हजूर सच्चे पातशाह ने कहा गुरु ग्रंथ साहिब तुहाडे गुरु होणगे। इन्हां दे अगे सिर झुकाउणा, बाणी पढ़नी, शब्द नाल जुड़ना, लोड़ पवे ते देग करा के अरदास कराउणी, तुहाडा कार्ज रास होवेगा। पर सिखां ने एक होर सवाल कर दिता, कहन लगे ठीक है, गुरु ग्रंथ साहिब सच्चे पातशाह साडे जीवन विच संपूर्ण गुरु होणगे, असीं मन लवांगे, प्यार करांगे, पर जे किते गुरु दा शरीर वेखण दा अंदर उमंग पैदा हो जाए फिर की करिए? तुहाडा शरीर भी तो बड़ा सुंदर है ना, तुहाडे दर्शन भी तो बड़े महान ने, फिर कितों करांगे? ते सतगुरु ने उस वेले एक बचन कहा सी, सिंह पंचन मैं मेरो बासा, पूरन करो धरो जे आसा। पंज सिंह जिथे त्यार बर त्यार इकट्ठे हो जाण, उन्हां दे दर्शन कर लैणे, उन्हां दे दर्शनां दे विचों मेरे दर्शन हो जाणगे, मैं उन्हां दे विच समाया होया। खालसा मेरो रूप है खास, खालसे मैं हूं करो निवास, वो मेरे रहण दी थां है, मेरे वर्गा। ता एक गल स्पष्ट हो गई, इस वक्त गुरु दा शरीर साडे कोल कौन है? खालसे दा शरीर गुरु दा ही शरीर है। जेड़ा शरीर गुरु ग्रंथ साहिब जी दी बाणी अनुसार ते पंथ दी मर्यादा अनुसार चलदा है, वो सारे शरीर गुरु गोबिंद सिंह दे शरीर ने। हां, उन्हां नूं ए अधिकार नहीं कि उह तखत ते बहण, कलगियां सजाउण, कहण साडे उत्ते चौर करो, जां गुरु ग्रंथ साहिब जी दी हजूरी विच उच्चा थां ला के बैठ जाण, गद्दे ला के बैठण, यह इजाजत नहीं दिती गई किसी नूं। यह अधिकार केवल गुरु ग्रंथ साहिब दे कोल है। तां देह दी जिहड़ी पूर्ति कीती, क्योंकि शब्द जिहड़ा गुरु है ना, ते शब्द ने जदों सिख तक जाणा उहनूं देह ते चाहीदी है ना, उह देह सी पंज प्यारियां दी। पंज प्यारियां नूं इह बख्शिश कर दिती कि तुसां सिख नूं शब्द देणा है, ਨਾਮ ਨਾਲ ਜੋੜਨਾ। ਮੈਂ ਬੇਨਤੀ ਸਾਂਝੀ ਕਰ ਰਿਹਾ ਸੀ, ਗੁਰੂ ਕਲਗੀਧਰ ਪਾਤਸ਼ਾਹ ਨੇ ਤਿੰਨ ਰੂਪ ਦੱਸੇ ਨੇ, ਨਿਰਗੁਣ ਜਿਹੜਾ ਦਿਸਦਾ ਨਹੀਂ, ਸਰਗੁਣ ਸਾਧ ਸੰਗਤ ਦੇ ਰੂਪ ਵਿੱਚ ਖਾਲਸੇ ਦੇ ਰੂਪ ਦੇ ਅੰਦਰ, ਤੇ ਤੀਜਾ ਕਿਹਾ ਗੁਰ ਸ਼ਬਦ। ਗੁਰਬਾਣੀ ਸਿੱਧਾ ਗੁਰੂ ਹੈ, ਜਿਹੜਾ ਬਾਣੀ ਨੂੰ ਪੜ੍ਹੇਗਾ, ਪਿਆਰ ਕਰੇਗਾ, ਸ਼ਬਦ ਨਾਲ ਜੁੜੇਗਾ, ਇਹਦੇ ਵਿੱਚੋਂ ਗੁਰੂ ਪ੍ਰਗਟ ਹੋ ਜਾਏਗਾ। ਗੁਰੂ ਰਾਮਦਾਸ ਜੀ ਨੇ ਬਚਨ ਵੀ ਕੀਤੇ ਕਿ ਬਾਣੀ ਗੁਰੂ, ਗੁਰੂ ਹੈ ਬਾਣੀ। ਬਾਣੀ ਤੇ ਗੁਰੂ ਵਿੱਚ ਕੋਈ ਫਰਕ ਨਹੀਂ, ਦੋਵੇਂ ਇੱਕੋ ਨੇ। ਬਾਣੀ ਗੁਰੂ ਦਾ ਹੀ ਸਰੂਪ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੈ। ਹੁਣ ਗੱਲ ਤੇ ਮੰਨਣ ਤੇ ਖੜੀ ਹੈ ਨਾ, ਕੱਲੀ ਪੜ੍ਹਨ ਤੇ ਨਹੀਂ। ਜੋ ਕੁਝ ਗੁਰਬਾਣੀ ਕਵੇਗੀ, ਸਿੱਖ ਉਹਨੂੰ ਜੀਵਨ ਦੇ ਵਿੱਚ ਧਾਰਨ ਕਰੇ, ਮੰਨ ਲਵੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਯਾਨੀ ਕਿ ਸ਼ਬਦ ਨੂੰ ਆਰੰਭ ਤੋਂ ਲੈ ਕੇ ਅੱਜ ਤੱਕ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਵਕਤ ਤੋਂ ਲੈ ਕੇ ਜਿਸ ਵੇਲੇ ਉਹਨਾਂ ਨੂੰ ਗੁਰਤਾ ਗੱਦੀ ਮਿਲੀ, ਧੰਨ ਗੁਰੂ ਅੰਗਦ ਦੇਵ ਦੂਸਰੇ ਪਾਤਸ਼ਾਹ ਜੀ ਨੂੰ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਲਾਣੇ ਤੋਂ ਕੁਝ ਸਮਾਂ ਪਹਿਲਾਂ ਹੀ ਗੁਰਤਾ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਸੀ। ਉਥੋਂ ਤੋਰ ਦਿੱਤਾ, ਕਹਿਣ ਲੱਗੇ ਚਲੇ ਜਾਓ। ਤੇ ਗੁਰੂ ਅੰਗਦ ਦੇਵ ਜੀ ਗੁਰੂ ਬਣਨ ਤੋਂ ਬਾਅਦ 6 ਮਹੀਨੇ ਤੱਕ ਪ੍ਰਗਟ ਨਹੀਂ ਹੋਏ, ਗੁਪਤ ਹੋ ਗਏ, ਪ੍ਰਗਟ ਨਹੀਂ ਹੋਏ, ਅਲੋਪ ਹੋ ਗਏ ਕਹਿ ਲਓ, ਜਾਂ ਉਹਨਾਂ ਨੇ ਆਪਣੇ ਆਪ ਨੂੰ ਸਮਾਜ ਤੋਂ ਇੱਕ ਪਾਸੇ ਕਰ ਲਿਆ। 6 ਮਹੀਨੇ ਤੱਕ ਪ੍ਰਗਟ ਨਹੀਂ ਹੋਏ। ਹੁਣ ਜਦੋਂ ਗੁਰੂ ਨਾਨਕ ਸਾਹਿਬ ਚਲੇ ਗਏ, ਸੰਗਤ ਕਰਤਾਰਪੁਰ ਸਾਹਿਬ ਆਉਂਦੀ ਹੈ, ਉਹ ਲੱਭਦੇ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ, ਤਾਂ ਵਿਆਕੁਲ ਹੋ ਕੇ ਚਲੇ ਜਾਂਦੇ, ਗੁਰੂ ਦਾ ਮਿਲਾਪ ਨਹੀਂ ਹੁੰਦਾ, ਵਾਪਸ ਚਲੇ ਜਾਂਦੇ, ਜਾਂ ਰਾਹ ਵਿੱਚ ਕਈ ਹੋਰ ਮਿਲ ਜਾਂਦੇ ਵੀ ਅਸੀਂ ਗੁਰੂ ਹਾਂ। ਆਪੋ ਆਪਣੀ ਦੁਕਾਨ ਵਾਲੇ ਵੀ ਮਿਲਦੇ, ਜਿਵੇਂ 22 ਮੰਜੀਆਂ ਵਾਲੇ ਸਨ। 6 ਮਹੀਨੇ ਤੱਕ ਗੁਰੂ ਅੰਗਦ ਦੇਵ ਜੀ ਦਾ ਕੋਈ ਪਤਾ ਨਹੀਂ ਲੱਗਦਾ ਕਿੱਥੇ ਚਲੇ ਗਏ, ਅਲੋਪ ਰਹੇ। ਅਖੀਰ ਨੂੰ ਜਿਹੜਾ ਸਿੱਖੀ ਦੀ ਮਰਿਆਦਾ ਹੈ, 5 ਸਿੱਖ ਇਕੱਠੇ ਹੋਏ। ਇਹ ਅੱਜ ਦੀ ਮਰਿਆਦਾ ਨਹੀਂ, 5 ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਹੀਂ ਚੁਗੇ, ਪਹਿਲਾਂ ਵੀ 5 ਚੁਣਦੇ ਰਹੇ। ਗੁਰੂ ਨਾਨਕ ਸਾਹਿਬ ਦੇ ਵਕਤ ਜਦੋਂ ਨਾ ਮਿਲੇ, 5 ਨੇ ਮਿਲ ਕੇ ਗੁਰਮਤਾ ਕੀਤਾ, ਗੁਰੂ ਅੰਗਦ ਦੇਵ ਜੀ ਦੀ ਖੋਜ ਕਰੀਏ ਕਿੱਥੇ ਨੇ, ਗੁਰੂ ਨੂੰ ਲੱਭੀਏ। ਤਾਂ ਉਹਨਾਂ ਇੱਕ ਬੜੀ ਪਿਆਰੀ ਗੱਲ ਕਹੀ, ਧਿਆਨ ਦਿਓ, ਗੁਰਮਤ ਦੇ ਅੰਦਰ 5 ਨੂੰ ਵੀ ਮਹਾਨਤਾ ਮਿਲੀ ਹੈ, ਤੇ ਕਿਤੇ ਕਿਤੇ 1 ਨੂੰ ਵੀ ਮਿਲੀ ਹੈ ਜਿਹਨੇ ਆਪਣਾ ਜੀਵਨ ਗੁਰੂ ਨਾਨਕ ਤੋਂ ਵਾਰ ਦਿੱਤਾ, ਕਿਤੇ ਕਿਤੇ 1 ਸਰੀਰ ਨੂੰ ਵੀ ਮਹਾਨਤਾ ਮਿਲੀ ਹੈ। ਮੈਂ ਉਸ ਸਰੀਰ ਦਾ ਜ਼ਿਕਰ ਕਰਨ ਲੱਗਾ ਜਿਨ੍ਹਾਂ ਨੂੰ ਸਿੱਖੀ ਦੇ ਥੰਮ ਕਿਹਾ ਜਾਂਦਾ, ਬਾਬਾ ਬੁੱਢਾ ਸਾਹਿਬ। ਇੱਕੋ ਹੀ ਸਰੀਰ ਸੀ ਨਾ, ਇੱਕੋ ਹੀ ਸਰੀਰ ਸੀ, 1 ਸਿੱਖ ਸੀ। ਉਹਨਾਂ ਬਾਰੇ ਇਹ ਬਚਨ ਸੀ ਕਿ ਗੁਰੂ ਨਾਨਕ ਸਾਹਿਬ ਜਦੋਂ ਜਾਣ ਲੱਗੇ ਸਨ, ਤੇ ਉਹਨਾਂ ਬਾਬੇ ਬੁੱਢੇ ਨੂੰ ਇੱਕ ਬਚਨ ਦਿੱਤਾ ਸੀ ਕਿ ਬੁੱਢਿਆ, ਤੈਥੋਂ ਓਹਲੇ ਕਦੇ ਨਾ ਹੋ ਸਨ, ਤੇਰੇ ਤੋਂ ਕਦੀ ਓਹਲੇ ਨਹੀਂ ਹੋਵਾਂਗਾ। ਹੁਣ ਸਰੀਰ ਤਾਂ ਇੱਕੋ ਹੀ ਸੀ। ਜਿਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਗੀ ਦਾ ਹਰ ਇੱਕ ਸਵਾਸ ਆਪਣੇ ਗੁਰੂ ਤੋਂ ਵਾਰ ਦਿੱਤਾ ਹੈ, ਇੱਕ ਇੱਕ ਸਵਾਸ ਲਾ ਦਿੱਤਾ ਹੈ, ਉਹਨਾਂ ਨੂੰ ਗੁਰੂ ਨੇ ਬਹੁਤ ਵੱਡੀ ਥਾਂ ਬਖਸ਼ਿਸ਼ ਕੀਤੀ ਹੈ। ਠੀਕ ਹੈ, ਇਹ ਤਾਂ ਨਹੀਂ ਕਿਹਾ ਵੀ ਇਹ ਗੁਰੂ ਨੇ, ਪਰ ਘੱਟ ਵੀ ਨਹੀਂ ਛੱਡੀ, ਬਚਨ ਕਰਨੇ ਪਏ। ਗੁਰੂ ਸਿੱਖ, ਸਿੱਖ ਗੁਰੂ ਹੈ, ਨਾਨਕ ਭੇਦ ਨਾ ਭਾਈ। ਸਿੱਖ ਨਹੀਂ ਕਹੇਗਾ ਵੀ ਮੈਂ ਗੁਰੂ ਹਾਂ, ਉਹ ਗੁਰੂ ਵੱਲ ਘੱਲੇਗਾ। ਸਿੱਖ ਦਾ ਕੰਮ ਹੈ ਜਿਹਨੂੰ ਉਹਨੇ, ਜਿਹੜਾ ਬੰਦਾ ਉਹਦੇ ਤੋਂ ਪ੍ਰਭਾਵਿਤ ਹੋਇਆ, ਸਿੱਖ ਨੂੰ ਵੇਖ ਕੇ ਲੋਕ ਪ੍ਰਭਾਵਿਤ ਹੋਣਗੇ ਨਾ, ਜੇ ਸਿੱਖੀ ਸਾਡੇ ਵਿੱਚ ਹੋਈ ਤਾਂ। ਸਿੱਖ ਹੋਣ ਦੀ ਨਿਸ਼ਾਨੀ ਇਹ ਹੈ, ਸਿੱਖ ਹੋਣ ਦੀ ਨਿਸ਼ਾਨੀ ਇਹ ਹੈ ਕਿ ਦੂਜਾ ਬੰਦਾ ਤੁਹਾਡੇ ਤੋਂ ਉਤਸੁਕ ਹੋ ਜਾਏ ਵੇਖ ਕੇ, ਇਹ ਸਿੱਖ ਹੋਣ ਦੀ ਨਿਸ਼ਾਨੀ ਹੈ। ਉਹ ਭਾਵੇਂ ਬੋਲੇ ਨਾ, ਪਰ ਉਹਦਾ ਜੀ ਕਰੇ ਕਿਤੇ ਬਸ ਵਿਚ ਮਿਲੇ ਵੀ ਇਹਨੂੰ ਕੁਝ ਨਾ ਕੁਝ ਪੁੱਛਾਂ, ਤੁਹਾਡਾ ਗੁਰੂ ਕਿਵੇਂ ਦਾ ਹੈ, ਤੁਸੀਂ ਕੀ ਕਮਾਉਂਦੇ ਹੋ, ਤੁਹਾਡੇ ਕਾਇਦੇ ਕਾਨੂੰਨ ਕੀ ਨੇ, ਇਹ ਸਿੱਖ ਦੀ ਨਿਸ਼ਾਨੀ ਹੈ। ਤਾਂ ਸਿੱਖ ਕੋਲ ਜਿਹੜਾ ਆਉਂਦਾ ਹੈ, ਸਿੱਖ ਦਾ ਇੱਕ ਕੰਮ ਹੈ, ਉਹਨੇ ਇਹ ਨਹੀਂ ਕਹਿਣਾ ਵੀ ਇੱਥੇ ਮੇਰੇ ਅੱਗੇ ਝੁਕ ਜਾ। ਸਿੱਖ ਦੀ ਇੱਕ ਡਿਊਟੀ ਲੱਗੀ ਹੋਈ ਹੈ, ਜਿਹੜਾ ਉਹਦੇ ਤੋਂ ਪ੍ਰਭਾਵਿਤ ਹੋ ਗਿਆ ਉਹਨੇ ਕਹਿਣਾ ਜਾ ਗੁਰੂ ਗ੍ਰੰਥ ਸਾਹਿਬ ਕੋਲ ਜਾ, ਮੇਰੇ ਕੋਲ ਨਹੀਂ ਕੁਝ, ਇਹ ਮਹਾਂਪੁਰਸ਼ ਇੱਥੇ ਬਚਨ ਕਰਿਆ ਕਰਦੇ ਸਨ। ਉਹ ਕਹਿੰਦੇ ਸਿੱਖ ਦੀ ਡਿਊਟੀ ਹੈ, ਇਹ ਸਿੱਖ ਦਾ ਕੰਮ ਹੈ ਕਿ ਜਿਹੜਾ ਪ੍ਰੇਰਿਤ ਹੋਇਆ ਉਹਨੂੰ ਕਹਿਣਾ ਜਾ ਗੁਰੂ ਕੋਲ। ਫਿਰ ਉਹਨਾਂ ਨੇ ਇੱਕ ਹੋਰ ਬੜੀ ਪਿਆਰੀ ਗੱਲ ਕਹੀ, ਕਹਿੰਦੇ ਵੀ ਗੁਰੂ ਉਹ ਹੈ ਜਿਹੜਾ ਕਦੀ ਕਿਸੇ ਨੂੰ ਨਹੀਂ ਕਹੇਗਾ ਵੀ ਮੈਨੂੰ ਮੱਥਾ ਟੇਕ। ਗੁਰੂ ਨਹੀਂ ਕਹਿੰਦਾ, ਆਪ ਨਹੀਂ ਕਹੇਗਾ ਮੈਨੂੰ ਮੱਥਾ ਟੇਕ। ਕਦੀ ਦਸ ਗੁਰੂ ਸਾਹਿਬਾਨ ਹੋਏ ਨੇ, ਜਿਹਨੇ ਲੋਕ ਆਏ, ਜਿਹਨੇ ਟੇਕਿਆ ਟੇਕ ਦਿੱਤਾ, ਨਹੀਂ ਟੇਕਿਆ ਚਲੇ ਜਾਓ, ਕਿਸੇ ਨੂੰ ਨਹੀਂ ਕਿਹਾ। ਉਹ ਕਿੰਨੇ ਕਹਿਣਾ ਹੈ, ਉਹ ਸਿੱਖ ਨੇ ਕਹਿਣਾ ਵੀ ਗੁਰੂ ਨੂੰ ਮੱਥਾ ਟੇਕ, ਸਿੱਖ ਦੀ ਡਿਊਟੀ ਹੈ। ਫਿਰ ਗੁਰੂ ਨੇ ਕੀ ਕਰਨਾ, ਗੁਰੂ ਨੇ ਕਹਿਣਾ ਜਾ ਸਿੱਖ ਨੂੰ ਨਮਸਕਾਰ ਕਰ, ਉਹਨੂੰ ਮਿਲ, ਉਥੋਂ ਰਾਹ ਮਿਲੇਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਵੇਖੋ, ਆਵੋ ਭੈਣੇ ਗੱਲ ਮਿਲੈ ਅੰਕ ਸਹੇਲਣੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਇੱਥੇ ਭੈਣੇ ਦਾ ਅਰਥ ਹੈ ਸਾਰੇ ਗੁਰਸਿੱਖ ਇਕੱਠੇ ਹੋ ਕੇ ਕਹਿੰਦੇ ਨੇ ਆਓ ਮਿਲ ਕੇ ਆਪਾਂ ਗੱਲਬਾਤ ਕਰੀਏ, ਇੱਕ ਦੂਜੇ ਨੂੰ ਜਿਹੜੇ ਮਨ ਦੇ ਸ਼ੰਕੇ ਨੇ ਹੱਲ ਕਰ ਲਈਏ। ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਤੇ ਜਦੋਂ ਉੱਥੇ ਸਾਰੀ ਗੱਲਬਾਤ ਦਾ ਤੱਤ ਨਿਕਲਿਆ ਤੇ ਸਿਆਣਿਆਂ ਗੁਰਸਿੱਖਾਂ ਨੇ ਇੱਕ ਗੱਲ ਕਹੀ, ਸਾਡਾ ਮਿਲਾਪ ਤਾਂ ਨਹੀਂ ਕਿਉਂਕਿ ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਂ, ਉਹਦੇ ਵਿੱਚ ਗੁਣ ਨੇ ਤੇ ਸਾਡੇ ਵਿੱਚ ਔਗੁਣ ਨੇ, ਮੇਲ ਕਿਵੇਂ ਹੋਵੇ। ਇਹ ਗੱਲ ਪ੍ਰਗਟ ਹੋ ਗਈ। ਤਾਂ ਫਿਰ ਉੱਥੇ ਸਿੱਖ ਜਿਹੜਾ ਹੈ, ਗੁਰੂ ਕਹੇਗਾ ਵੀ ਇਹ ਇਸ ਸਿੱਖ ਨੂੰ ਪੁੱਛ ਰਾਹ ਕੀ ਹੈ। ਇੱਕ ਸ਼ਬਦ ਮੈਂ ਇੱਕ ਦਿਨ ਪਹਿਲਾਂ ਵੀ ਸਾਂਝਾ ਕੀਤਾ ਸੀ, ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ, ਇੱਕ ਸਿੱਖ ਦੂਜੇ ਨੂੰ ਫਿਰ ਜਾ ਕੇ ਕਹਿੰਦਾ ਏਕ ਪਿਤਾ ਏਕਸ ਕੇ ਹੰਬਾਰਕ, ਤੂੰ ਮੇਰਾ ਗੁਰਹਾਈ। ਛੋਟਾ ਸਿੱਖ ਛੋਟਾ ਨਹੀਂ ਹੋ, ਧਰਮ ਵਿੱਚ ਛੋਟਾ ਥੋੜਾ ਜਿਹਾ। ਉਹ ਦੂਜੇ ਨੂੰ ਪੁੱਛਦਾ ਵੀ ਤੂੰ ਮੇਰੇ ਤੋਂ ਵੱਡਾ ਕਿਵੇਂ ਹੋ ਗਿਆ, ਤੈਨੂੰ ਗੁਰੂ ਦੀ ਸਾਂਝ ਕਿਵੇਂ ਮਿਲੀ ਹੈ, ਮਿਲਾਪ ਕਿਵੇਂ ਹੋਇਆ। ਏਕ ਪਿਤਾ ਏਕਸ ਕੇ ਹਮ ਬਾਰਕ, ਪਿਓ ਸਾਡਾ ਇੱਕੋ ਹੈ, ਆਪਾਂ ਦੋਵੇਂ ਭਰਾ ਵਾਂ, ਤੇ ਤੂੰ ਅੱਗੇ ਕਿਉਂ ਲੰਘ ਗਿਆ। ਜਿਹੜਾ ਪਿੱਛੇ ਰਹਿ ਗਿਆ ਪੁੱਛਦਾ ਤੂੰ ਮੇਰਾ ਗੁਰਹਾਈ, ਤੇ ਉਹ ਕਹਿੰਦਾ ਸੁਣ ਮੀਤਾ ਧੂੜੀ ਕੋ ਬਲ ਜਾਈ, ਇਹ ਮਨ ਤੇਰਾ ਭਾਈ, ਮੈਂ ਆਪਣਾ ਮਨ ਸੌਂਪ ਕੇ ਤੈਨੂੰ ਪੁੱਛਣਾ, ਤੇਰੀ ਧੂੜ ਮੱਥੇ ਨੂੰ ਲਾਉਣਾ, ਮੈਨੂੰ ਰਾਹ ਦੱਸ ਦੇ। ਉਹਨੇ ਜਵਾਬ ਦਿੱਤਾ ਔਰ ਕਹਿਣ ਵਾਲੇ ਨੇ ਇੱਥੋਂ ਤੱਕ ਕਹਿ ਦਿੱਤਾ, ਸੁਣ ਮੀਤਾ ਹੁਣ ਤੇਰੀ ਸਰਨਾਈ ਆਇਆ, ਪ੍ਰਭ ਮਿਲੋ ਦੇਹੋ ਸੰਦੇਸ਼ ਉਪਦੇਸ਼ਾ। ਇਹ ਸਿੱਖਾਂ ਦੀ ਗੱਲ ਹੋ ਰਹੀ ਹੈ ਆਪਸ ਵਿੱਚ। ਤਾਂ ਉਹਨੇ ਜਵਾਬ ਦਿੱਤਾ, ਮਾਣ ਨਾ ਕੀਜੈ ਸਰਨ ਭਰੀਜੈ, ਕਰੇ ਸੋ ਭਲਾ ਮਨਾਈਐ, ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਉ ਪਾਈਐ। ਇਹ ਵੱਡੇ ਨੇ ਦੱਸਿਆ ਸਮਝਾਇਆ ਵੀ ਇਹ ਰਾਹ ਹੀ ਗੁਰੂ ਨੂੰ ਖੁਸ਼ ਕਰਨ ਦਾ। ਮੈਂ ਗੱਲ ਕਰ ਰਿਹਾ ਸੀ, ਸਿੱਖ ਨੇ ਗੁਰੂ ਕੋਲ ਭੇਜਣਾ ਸੰਸਾਰ ਨੂੰ, ਗੁਰੂ ਨੇ ਇੱਕ ਸਰੀਰ ਨੂੰ ਕਿਤੇ ਕਿਤੇ ਵਡਿਆਈ ਦਿੱਤੀ ਹੈ ਤੇ ਪੰਜਾਂ ਨੂੰ ਵੀ ਦਿੱਤੀ ਹੈ, ਧਿਆਨ ਦਿਓ। ਪਰ ਉਹ ਇੱਕ ਇੰਨਾ ਲੀਨ ਹੋ ਗਿਆ ਕਿ ਉਹ ਕਦੀ ਆਪਣੇ ਆਪ ਨੂੰ ਗੁਰੂ ਦੇ ਤੁੱਲ ਨਹੀਂ ਸਮਝਦਾ। ਉਹਨੂੰ ਗੁਰਮੁਖ ਕਿਹਾ ਗੁਰਮਤ ਦੇ ਅੰਦਰ। ਮੈਂ ਬੇਨਤੀ ਕਰ ਰਿਹਾ ਸੀ, ਉਹ ਸਨ ਬਾਬਾ ਬੁੱਢਾ ਜੀ, ਜਦੋਂ ਗੁਰੂ ਅੰਗਦ ਦੇਵ ਜੀ ਨਾ ਮਿਲੇ, ਲੱਭਦੇ ਨਹੀਂ, ਤੇ ਕਰਤਾਰਪੁਰ ਵਿੱਚ ਸਾਰੇ ਸਿੱਖਾਂ ਨੇ ਸਲਾਹ ਕੀਤੀ ਜੇ ਗੁਰੂ ਨੂੰ ਲੱਭ ਸਕਦਾ ਤੇ ਕੇਵਲ ਬਾਬਾ ਬੁੱਢਾ, ਉਹਨਾਂ ਕੋਲ ਚੱਲੀਏ। ਇਕੱਠੇ ਹੋ ਕੇ ਰਮਦਾਸ ਗਏ, ਜਿੱਥੇ ਬੀੜ ਬਾਬਾ ਬੁੱਢਾ ਸਾਹਿਬ ਅੱਜ ਵੀ ਤੁਸੀਂ ਵੇਖਦੇ ਹੋ, ਉੱਥੇ ਚਲੇ ਜਾਂਦੇ ਨੇ। ਅੱਗੇ ਬਾਬਾ ਬੁੱਢਾ ਜੀ ਬੈਠੇ ਨੇ, ਸਾਰਿਆਂ ਨੇ ਜਾ ਕੇ ਨਮਸਕਾਰ ਕੀਤੀ, ਬੈਠੇ, ਗੱਲਬਾਤ ਚੱਲੀ। ਉਹਨਾਂ ਨੇ ਕਿਹਾ ਬਾਬਾ ਬੁੱਢਿਆ ਤੂੰ ਕਿਰਪਾ ਕਰ, तेनू गुरु नानक ने कहा सी वी तेरे तो ओले कदी नहीं हो सक, तेरे तो पासे नहीं होवांगा, तेनू पता है गुरु अंगद देव जी कित्थे ने, सानू राह दस संगत भटक रही है। बाबा बुढ़ा जी तुर पए, तुरे ते सहजे सहजे खंडूर साहब आ गए, जिथे गुरु अंगद देव जी की भुआ रहिंदी सी माई विराही जिन्हों कहिंदे ने, और उस घर दे सामने गए। बाबे बुढ़े ने कहा इस घर विचों गुरु की सुगंध आउंदी है, इंज लगता है इत्थे गुरु है। अंदर चले गए, माई विराई अगों आ गई, गुरु अंगद देव जी की भुआ लगती सी रिश्ते विचों, उन्हें वेख लिया सिख गुरु नूं लभण वास्ते आए ने गुरु अंगद देव जी नूं। यह भी उन्हूं पता सी कि गुरु मेरे घर विच है, पिछले कमरे विच बैठे ने गुरु अंगद देव, ते उन्हां दा एक हुक्म है कि भावें कोई आवे तू किसे नूं दसना नहीं कि गुरु मेरे घर विच है। हुण एक पासे गुरु दा हुक्म, एक पासे संगत सामने खड़ी है, दूजा इन्हां नूं झूठ भी नहीं कहना भी मेरे घर विच नहीं, ना ता माई विराई ए कहन जोगी भी मेरे घर विच गुरु अंगद देव जी नहीं, ते गुरु दा हुक्म है तू नहीं दसना मैं इत्थे हां। माई विचार विचकार खड़ी हो गई। बाबे बुढ़े ने कहा कि माई दस, गुरु अंगद देव तेरे घर विच ने, मेरा मन कहिंदा इत्थे ने। माई चुप कर गई, पुछया किथे ने, कहन लगी जिथे उन्हां दा भाणा है उथे ने, शब्द वरते दस भी नहीं सकती। उन्हें पुछया भी बाबा बुढ़ा तेनू किवें पता है भी गुरु इथे है, ते बाबे बुढ़े ने कहा तेरे चेहरे की रौनक दस दी है कोई अंदर बैठा होया, तेरियां अखां विचों किसे दी झलक आ रही है, तेरा खेड़ा दसदा है, तेरे दर्शन कीतियां प्रतीत हुंदा है कि गुरु तेरे कोल है, ਇਹ ਗੱਲ ਪੱਕੀ ਹੈ। ਜਿਸ ਸਿੱਖ ਦੇ ਕੋਲ ਗੁਰੂ ਹੈ, ਥੋੜੀ ਜਿਹੀ ਅੱਖ ਖੁੱਲੀ ਹੋਵੇ, ਜ਼ਰੂਰ ਕੁਝ ਨਾ ਕੁਝ ਪਤਾ ਲੱਗੇਗਾ ਵੀ ਇੱਥੇ ਅੰਦਰ ਹੈ, ਕੁਝ ਸਮਝ ਆ ਜਾਏਗੀ। ਤੇਰੇ ਕੋਲ ਗੁਰੂ ਹੈ। ਮਾਈ ਵਿਰਾਈ ਚੁੱਪ ਕਰ ਗਈ। ਬਾਬੇ ਬੁੱਢੇ ਨੇ ਗੱਲ ਸਮਝ ਲਈ। ਮੈਂ ਬਾਣੀ ਦੀ ਗੱਲ ਕਰਨ ਲੱਗਾ, ਬਾਣੀ ਵਿੱਚ ਕਿੰਨੀ ਮਹਾਨਤਾ ਹੈ। माई विराई चुप कर गई। बाबे बुढ़े ने कहा मैं तुहानू सच दसना, इनू हुक्म नहीं दसण दा, गुरु अंगद देव जी इहदे घर ही ने, हुक्म नहीं इनू, ना असी जाके बुलाउणा है। तरीका वरतो नाल सी भाई बलवंड रबाबी कीर्तन करदे सन, उह भी नाल आए सन, उहनां नू इशारा कीता, कहन लगे बलवंड जी इधर आओ, जिदन गुरु नानक साहब ने जाना सी तुहाडी बां गुरु अंगद देव जी नूं फड़ा के गए सन, की करां। कहन लगे आसन लाओ, कपड़ा विछाओ, बैठ जाओ, चौंकड़ा मार के रबाब नूं तुसी सुर करो, ते रबाब दे तारां ते हाथ फेरो, ते गुरबाणी गाउणी शुरू कर दिओ, गुरबाणी दे शब्द गाओ, गुरबाणी गाओ। जदों गुरबाणी की आवाज आएगी, गुरु कीर्तन का भुखा हुंदा है, अपने आप उठ के आ जाएगा। जिथे कीर्ती होवेगी, जिथे गुरबाणी होवेगी, उथे गुरु नूं आउणा पएगा। और गुरु अर्जन देव जी ने गल भी कह दिती कि जह कीर्तन तेरा साधु गावे तै मेरा मन लागे। जिथे तेरा साधु कीर्तन करदा है ना, हुण गाउण दे अर्थ केवल वेखो साजा नाल कीर्तन चंगा है, पर कदी कदी वजद विच आके जदों बंदा इकला गाउंदा है ना, किसे घर दे कोने विच, किसे बाग विच, जदों उहदे कोल कोई नहीं हुंदा, उह गीत कुछ होर हुंदा है। असल विच इत्थे उस कीर्तन दी गल कीती गई है। भाई बलवंड ने कीर्तन शुरू कीता, ਸ਼ਬਦਾਂ ਦੀਆਂ ਤਰੰਗਾਂ ਉੱਠ ਗਈਆਂ, ਨਾਲ ਸੰਗਤ ਵੀ ਗਾਉਣ ਲੱਗ ਪਈ, ਔਰ ਸ਼ਬਦ ਉਚਾਰਨ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਸ਼ਬਦਾਂ ਦੀ ਆਵਾਜ਼ ਗੁਰੂ ਅੰਗਦ ਦੇਵ ਜੀ ਦੇ ਕੰਨਾਂ ਤੱਕ ਗਈ, ਉਹਨਾਂ ਦਾ ਦਰਵਾਜ਼ਾ ਹਿੱਲਿਆ ਜਿਸ ਕਮਰੇ ਵਿੱਚ, ਕੁੰਡੀ ਖੁੱਲ ਗਈ, ਬਾਹਰ ਆ ਗਏ, ਸੰਗਤ ਨੇ ਉੱਠ ਕੇ ਦੀਦਾਰ ਕੀਤੇ, ਹਜ਼ੂਰ ਵੀ ਬੈਠ ਗਏ, ਉਹਨਾਂ ਵੀ ਕੀਰਤਨ ਸੁਣਿਆ ਔਰ ਉਹਨਾਂ ਨੇ ਇੱਕ ਗੱਲ ਕਹੀ। ਜਦੋਂ ਸਮਾਪਤੀ ਹੋਈ ਕਹਿਣ ਲੱਗੇ, ਗੁਰੂ ਦਾ ਭੇਤ ਸਾਰੀ ਦੁਨੀਆ ਨੂੰ ਨਹੀਂ, ਕਿਸੇ ਕਿਸੇ ਬੰਦੇ ਨੂੰ ਹੁੰਦਾ ਹੈ। ਸ਼ਾਇਦ ਅੱਜ ਬਾਬਾ ਬੁੱਢਾ ਨਾ ਹੁੰਦਾ ਤੇ ਮੈਂ ਬਾਹਰ ਨਹੀਂ ਸੀ ਨਿਕਲਣਾ। ਇੱਕ ਬੰਦਾ ਹੈ, ਧਿਆਨ ਦਿਓ, ਵੇਖੋ ਗੁਰਮਤ ਦੇ ਅੰਦਰ ਇਹ ਗੱਲ ਠੀਕ ਹੈ। ਕਿਸੇ ਇੱਕ ਬੰਦੇ ਨੂੰ ਵਿਸ਼ੇਸ਼ਤਾ ਤਾਂ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ, ਪਰ ਇੱਕ ਖਿਆਲ ਰੱਖਿਓ, ਜਿਹੜੇ ਸਰੀਰ ਲੀਨ ਹੋ ਗਏ ਨੇ ਨਾ ਸ਼ਬਦ ਦੇ ਵਿੱਚ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ, ਉਹਨਾਂ ਸਰੀਰਾਂ ਨੂੰ ਫਿਰ ਆਦਮੀ ਨਾ ਸਮਝਣਾ। ਉਹ ਗੁਰੂ ਦਾ ਔਜ਼ਾਰ ਬਣ ਗਏ ਨੇ, ਗੁਰੂ ਦਾ ਯੰਤਰ ਨੇ, ਉਹਨਾਂ ਨਾਲ ਗੁਰੂ ਕੰਮ ਕਰਦਾ। ਉਹ ਗੁਰੂ ਦੇ ਯੰਤਰ ਹੁੰਦੇ, ਜਿਵੇਂ ਇੱਕ ਬੰਦਾ ਹੈ, ਇੱਕ ਕਾਰੀਗਰ ਹੈ, ਦੁਕਾਨ ਦੇ ਵਿੱਚ ਕਿੰਨੇ ਯੰਤਰ ਨੇ ਉਹਦੇ ਕੋਲ, ਇੱਕ ਸੁਨਾਰ ਹੈ, ਕਾਰੀਗਰ ਹੈ, ਕਿੰਨੇ ਯੰਤਰ। ਉਹਦੀ ਕਾਰੀਗਰੀ ਤਾਂ ਕੰਮ ਕਰੇਗੀ ਜੇ ਉਹਦੇ ਕੋਲ ਔਜ਼ਾਰ ਹੋਣਗੇ। ਤੇ ਗੁਰੂ ਪੂਰਾ ਹੈ, ਗੁਰੂ ਗ੍ਰੰਥ ਸਾਹਿਬ ਜੀ ਪੂਰੇ ਨੇ, ਕਲਾ ਬੜੀ ਇਹਨਾਂ ਕੋਲ, ਸ਼ਬਦ ਦੀ ਕਲਾ ਹੈ, ਸਾਰੀ ਕਲਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਯੰਤਰ ਚਾਹੀਦੇ ਨੇ, ਔਜ਼ਾਰ ਚਾਹੀਦੇ ਨੇ, ਸਿੱਖ ਚਾਹੀਦੇ ਨੇ। ਗੁਰੂ ਗ੍ਰੰਥ ਸਾਹਿਬ ਨੇ ਵੀ ਦੁਨੀਆਂ ਵਿੱਚ ਤਾਂ ਕੰਮ ਕਰਨਾ, ਤਾਂ ਹੀ ਬਚਨ ਕੀਤੇ ਨੇ ਨਾ ਕਿ ਗੁਰੂ ਤੇ ਸਿੱਖ ਵਿੱਚ ਫਰਕ ਕੋਈ ਨਹੀਂ। ਅਸੀਂ ਥੋੜਾ ਜਿਹਾ ਅੱਜ ਕੱਲ ਘਬਰਾ ਬਹੁਤਾ ਗਏ ਹਾਂ ਵੀ ਜੇ ਕਿਸੇ ਬੰਦੇ ਦੀ ਗੱਲ ਆ ਗਈ ਤੇ ਕਿਤੇ ਗੁਰੂ ਨਾ ਬਣ ਜਾਏ। ਬਣਿਆ ਗੁਰੂ ਨਹੀਂ ਬਣਦੇ, ਉਹ ਤੇ ਧੁਰ ਤੋਂ ਘੜੇ ਆਉਂਦੇ ਨੇ, ਬੜੇ ਬਣੇ ਫਿਰਦੇ ਨੇ ਹੁਣ ਵੀ। ਜੇ ਕੋਈ ਬੰਦਾ ਆਪ ਐਲਾਨ ਕਰੇ ਕਰਦਾ ਫਿਰੇ, ਬਾਈਆਂ ਨੇ ਕੀਤੇ ਸਨ ਗੁਰੂ ਅੰਗਦ ਦੇਵ ਜੀ ਦੇ ਵਕਤ, ਇੱਕ ਨਹੀਂ 22 ਬੰਦਿਆਂ ਨੇ ਕਿਹਾ ਸੀ ਅਸੀਂ ਗੁਰੂ ਹਾਂ ਬਕਾਲੇ ਦੇ ਅੰਦਰ, ਕਿਉਂਕਿ ਉਹਨਾਂ ਨੇ ਗੁਰੂ ਬਣਨਾ ਇਥੋਂ ਤੱਕ ਸੀਮਤ ਕਰ ਦਿੱਤਾ ਵੀ 5-7 ਹਜ਼ਾਰ ਰੁਪਈਆ ਲੱਗਦਾ, ਇੱਕ ਚੌਰ ਖਰੀਦ ਕੇ ਲਿਆਂਦਾ ਬੜਾ ਸੋਹਣਾ, ਇੱਕ ਤਖ਼ਤ ਲਾ ਲਿਆ ਪਿੱਛੇ ਵੱਡੇ ਸਾਣੇ ਸਰਾਣੇ ਰੱਖ ਲਏ, ਅੱਗੇ ਚਾਦਰ ਜੀ ਵਿਛਾ ਲਈ, ਇੱਕ ਬੰਦਾ ਦਿਹਾੜੀ ਤੇ ਲੈ ਆਉਂਦਾ ਵੀ ਚੌਰ ਕਰ। ਉਹਨਾਂ ਸੋਚਿਆ ਵੀ ਇਹਨਾਂ ਕੱਪੜਿਆਂ ਨਾਲ ਗੁਰੂ ਬਣੀਦਾ, ਨਹੀਂ, ਗੁਰੂ ਕੱਲੇ ਚਾਦਰਾਂ ਤੇ ਬਹਿ ਕੇ ਨਹੀਂ ਬਣਦੇ, ਗੁਰੂ ਬਣਦੇ ਨੇ ਤੱਤੀਆਂ ਤਵੀਆਂ ਤੇ ਬਹਿ ਕੇ, ਉੱਥੇ ਕੜੇ ਜਾਂਦੇ ਨੇ, ਉੱਥੇ ਬਣਦੇ ਨੇ। ਬੜਿਆਂ ਨੇ ਕਿਹਾ ਅਸੀਂ ਵੀ ਗੁਰੂ ਹਾਂ, ਕੋਈ ਕਿਤੇ ਚਾਦਰ ਵਿਛਾਈ ਫਿਰਦਾ, ਕੋਈ ਕਿਤੇ ਗੱਦਾ ਲਾਈ ਬੈਠਾ, ਉਹ ਕਿਸੇ ਦਿਨ ਤੱਤੀ ਤਵੀ ਤੇ 5 ਸੈਕਿੰਡ ਪੈਰ ਧਰ ਕੇ ਤੇ ਵੇਖੋ, ਫਿਰ ਵੇਖਾਂਗੇ ਗੁਰੂ ਕਿਵੇਂ ਬਣਦਾ। ਕੰਮ ਕਰਨਾ ਬੜਾ ਔਖਾ ਹੈ, ਕਹਿਣਾ ਬੜਾ ਸੌਖਾ ਹੈ, ਕੰਮ ਕਰਨਾ ਬਹੁਤ ਔਖਾ ਹੈ। ਗੁਰੂ ਉਹ ਹੈ ਜਿਹੜਾ ਸਮੇਂ ਦੀਆਂ ਬੁਰਾਈਆਂ ਦੇ ਖਿਲਾਫ ਉੱਠ ਕੇ ਆਪਣਾ ਜੀਵਨ ਵਾਰ ਦਿੰਦਾ। ਇਹ ਨਹੀਂ ਕਿ ਉਹ ਆਪਣੇ ਏਸੀ ਵਾਲੇ ਕਮਰੇ ਵਿੱਚ ਬੈਠ ਕੇ ਪਦਾਰਥਵਾਦੀਆਂ ਨਾਲ, ਧਨਵਾਨ ਲੋਕਾਂ ਦੇ ਨਾਲ ਗਾਂਢਾਂ ਗੰਢ ਗੰਢ ਕੇ ਉਹਨਾਂ ਦੀ ਵਡਿਆਈ ਕਰ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰ ਰਿਹਾ। ਨਹੀਂ, ਗੁਰੂ ਉਹ ਹੈ ਜਿਹੜਾ ਮਨੁੱਖਤਾ ਦੇ ਵਿੱਚ ਫੈਲੀਆਂ ਹੋਈਆਂ ਬੁਰਾਈਆਂ ਨੂੰ ਕੱਢਣ ਦਾ ਯਤਨ ਕਰਦਾ। ਗੁਰੂ ਦੀ ਡਿਊਟੀ ਇਹ ਹੁੰਦੀ ਹੈ, ਉਹਦਾ ਕੰਮ ਹੈ, ਤੇ ਜੇ ਇਹ ਨਹੀਂ ਕਰਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਫਿਰ ਭੁੱਖੇ ਮੁੱਲਾਂ ਘਰੇ ਮਸੀਤ, ਬਸ ਫਿਰ ਗੱਲ ਇੰਨੀ ਕੁ ਹੈ। ਫਿਰ ਤੇ ਤੂੰ ਮਸੀਤ ਨੂੰ, ਤੂੰ ਗੁਰਦੁਆਰੇ ਨੂੰ, ਮੰਦਰ ਨੂੰ ਘਰ ਬਣਾ ਲਿਆ, ਇੱਥੇ ਕੱਪੜੇ ਪਾ ਕੇ ਬੈਠ ਜਾ, ਲੋਕ ਮੱਥਾ ਟੇਕਣਗੇ, ਖਾਈ ਜਾ ਬੈਠ ਕੇ, ਹੋਰ ਕੀ ਹੈ, ਕੰਮ ਨਹੀਂ ਕਰ ਰਿਹਾ ਤੂੰ। ਤਾਂ ਗੁਰੂ ਦਾ ਅਰਥ ਕੰਮ ਕਰਨਾ ਹੈ। ਬੇਨਤੀ ਸਾਂਝੀ ਕਰ ਰਿਹਾ ਸੀ, ਗੁਰਬਾਣੀ ਦੇ ਸੰਬੰਧ ਵਿੱਚ ਗੁਰੂ ਅੰਗਦ ਦੇਵ ਜੀ ਨੇ ਅੱਜ ਬਚਨ ਕੀਤੇ, ਜਿਨ੍ਹਾਂ ਆਪ ਵੀ ਉਚਾਰਨ ਕੀਤੀ, ਅੰਮ੍ਰਿਤ ਬਾਣੀ ਤੱਤ ਵਖਾਣੀ। ਬਾਣੀ ਦੇ ਵਿੱਚ ਜ਼ਿੰਦਗੀ ਦੇ ਤੱਤ ਦਾ ਵਖਿਆਨ ਕੀਤਾ ਗਿਆ। ਜ਼ਿੰਦਗੀ ਦਾ ਤੱਤ ਕੀ? ਆਹ ਤੇ ਸਾਰੀਆਂ ਚੀਜ਼ਾਂ, ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤੱਤ ਹੁੰਦਾ ਹੈ, ਇੱਕ ਪੂਰਕ ਹੁੰਦੀਆਂ ਨੇ ਚੀਜ਼ਾਂ। ਧਿਆਨ ਦਿਓ, ਤੱਤ ਹੁੰਦਾ ਹੈ ਜੋ ਵਿੱਚ ਹੁੰਦਾ ਹੈ, ਫੈਲਾਵ ਉਹਦਾ ਬਾਹਰ ਹੁੰਦਾ ਸਾਰਾ। ਜੇ ਤੱਤ ਤੱਕ ਨਹੀਂ ਗਏ, ਬਾਕੀ ਕੋਈ ਚੀਜ਼ ਕੰਮ ਨਹੀਂ ਕਰੇਗੀ। ਖਿਆਲ ਰੱਖੋ, ਇਸ ਬਾਣੀ ਨਾਲ ਤੇ ਗੁਰੂ ਦਾ ਇੰਨਾ ਸਨੇਹ ਦੱਸਿਆ ਗਿਆ, ਜਿੱਥੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ बड़ी सेवा की कई साल उथे गुरु नानक साहब ने उन्होंने मन विच बाणी की महत्ता भी स्पष्ट कर दी। मैं एक छोटी जी घटना कह के समाप्ति करांगा। गुरु नानक साहब ने सोचा लहने नू गुरु बनाना है, बाणी की महत्ता तो दसीए की है। आराम पै करते ने गुरु नानक साहब ते भाई लहना 7 साल लेट के नहीं वेख्या, लगातार जे नींद आई ते खड़े खड़े कंध नू सिर ला के 2 मिनट वास्ते आराम कर लिया। किते गुरु ने हुणे आवाज दे दित्ती लहणिया ते जे मैं अखां तो पासे हो गया तो फेल हो जावांगा, इना प्यार सी तां पखा लैके खड़े ने। गुरु नानक साहब जी आराम कर रहे ने ते गुरु अंगद देव जदों सिख दे रूप विच सन भाई लहणे दे उह पखा फेर रहे ने, की वेखदे ने वेंदियां वेंदियां गुरु नानक साहब जी दे जामे ते पैरां ते झरीटां लग गईयां, जिवें झाड़ियां दे कंडियां नाल शरीर नूं झरीटां लगदियां ने। बड़े हैरान होए, थोड़ा थोड़ा खून भी सिम आया। गुरु नानक साहब अगले दिन उठते ने, जागते ने, कल्ले वेख के बेनती कर ली, महाराज रात एक कौतक वेख्या तुहाडियां पैरां ते झरीटां किवें आ गईयां। सतगुरां ने एक वचन किया बड़े प्यार विच, कहन लगे लैणिया गुरु बनिया हां, रब ने मैनू गुरु बनाया। लोग कहिंदे ने जिम्मेवारी बड़ी वड्डी है, क्यों? गुरु का कम है जिहड़ा ना दिने समय ना रात नू, गुरु नू रात नू सुते पए नू भी कम करना पैंदा है, इन्नी वड्डी थां है। किवें महाराज? कहिंदे झरीटां तां आईयां साडे पैरां नू, आ थोड़ी दूर एक सिख रहिंदा साडा, भेडां चारदा है, बकरियां चारदा है, उह रात नू भेडां कट्ठियां करके बैठा है ते बैठ के सोहले दी बाणी पढ़ रहा सी, कीर्तन सोहला जिहड़ा है। पढ़दिआं पढ़दिआं उहदा ध्यान शब्द विच गुड़ुंदिआ गया, सुरत उडारी मार गई शरीर विचों, ध्यान जुड़ गया। ते जदों दा ध्यान जुड़ गया ते जेड़ा सिख बाणी नाल सुरत जोड़ के बाणी पढ़दा फिर साडी ड्यूटी हो जांदी उहदे शरीर दी रक्षा करनी। फिर जे उहनूं कंडा भी चुभेगा ते मैं नहीं चुभण देना, उह कंडा मैं अपने शरीर ते सहार लवांगा। फिर की होया? कहन लगे उहदी एक भेड़ भज गई झाड़ियां वल, सोचिया रात भटक जाएगी, दूर चली जाएगी। बाणी उहनूं कंठ सी ते पढ़दा पढ़दा उहदे पिछे भजिया, जदों भज के गया मन ते बाणी विच लै गया सी, शरीर दी उहनूं सुध नहीं सी वी कंडा वजदा है कि रोड़ा चुभदा है। जदों दौड़िया ते झाड़ियां ते पैर रख के भजिया, उहनूं इह नहीं सी पता वी हुण तेरे पैर तेरे नहीं, इह ते गुरु नानक दे पैर ने। इन्ना उहदा ध्यान जुड़ गया सी। कहिंदे जदों दौड़िया सुभाविक कंडे वजणे सन, झरीटां आउणियां सन ते लैणिया, फिर उहदे वालियां झरीटां मैनूं आ गईयां, क्योंकि जिहड़ा इन्ना एकागर हो जांदा है शब्द विच बाणी विच, मैं उहनूं झरीट तक नहीं आउण देंदा, मैं उहदा इन्ने नेड़े हो जांदा। भाई लैणे दा सिर झुक गया, महाराज शब्द इन्ना महान। कहिण लगे हां, तां वचन उचारण कीते कि अमृत बाणी तत् वखाणी। बाणी दे विच नाम दा तत् है, इस करके एक विशा बाकी बचिया बाणी दे इस संबंध विच, उह कल नूं आपां यतन करांगे। आओ हुण एक शब्द पढ़ के समाप्ति करिए। सारिआं ने उच्ची आवाज विच किरपा करनी। अमृत बाणी हर हर तेरी, अमृत बाणी हर हर तेरी, अमृत बाणी अमृत बाणी हर हर तेरी, अमृत बाणी हर हर तेरी अमृत बाणी सुन सुन होवे परम गत मेरी सुन सुन होवे परम गत मेरी सुन 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 होवे परम गत मेरी सुन सुन होवे परम गत मेरी सुन सुन जलन बुझी शीतल होए मनुवा जलन बुझी शीतल होए मनुवा जलन बुझी सतगुर का दर्शन पाए जी ओ सतगुर का दर्शन पाए जी ओ सतगुर का अमृत बाणी हर हर तेरी अमृत बाणी हर हर तेरी अमृत बाणी।